ਵੇਖਿਆ ਆ ਸਤਿਗੁਰਾਂ ਨੂੰ ਮੈਂ ਵੇਖ ਰਿਹਾ, ਆ ਨਿਗਾਹ ਮੇਰੀ ਪੈ ਰਹੀ ਹੈ ਸਤਿਗੁਰਾਂ ਦੀ ਸਰੂਪ ਤੇ, ਮੈਂ ਸਰੂਪ ਵੇਖ ਰਿਹਾ, ਮੈਂ ਇਸ ਵਿਚਲੀ ਬਾਣੀ ਪੜੀ ਸਮਝੀ, ਹੁਣ ਮੈਂ ਵੇਖ ਲਿਆ, ਮੈਂ ਜਾਣਿਆ ਸਮਝਿਆ ਤੋ ਵੇਖਿਆ, ਵੇਖਿਆ ਤੇ ਵੇਖਿਆ ਫਰਕ ਹੈ ਨੇੜਤਾ ਦਾ, ਦੇਖ ਤੇ ਦੂਰੋਂ ਵੀ ਲਈਦਾ, ਮੀਲਾਂ ਭਰ ਦੀ ਦੂਰੀ ਤੋਂ ਵੀ ਦੇਖ ਲੈਂਦਾ, ਨਿਗਾਹ ਚੰਗੀ ਵੇਖਿਆ ਨਿਕਟ ਹੋ ਗਿਆ ਤੇ ਜਾਣਿਆ। ਆਖਦੇ ਨੇ ਕੀ ਪਰਮ ਦੇ ਰਾਏ ਚਰਾਈ ਵੀ ਪੂਤਾ ਪੰਥ ਏਕ ਕਰ ਵੇਖਿਆ, ਜਿਸ ਦਿਨ ਮੈਂ ਪਰਮ ਨੂੰ ਜਲਾ ਦਿੱਤਾ ਅਸਲੀਅਤ ਦਾ ਪਤਾ ਲੱਗਿਆ ਤਾਂ ਪ੍ਰਭੂ ਜੀ ਤੱਕ ਪਹੁੰਚਣ ਦਾ ਰਸਤਾ ਵੀ ਮੈਂ ਜਾਣ ਲਿਆ, ਵੇਖਿਆ ਨਹੀਂ ਮੈਂ ਵੇਖਿਆ ਜਾਣ ਲਿਆ ਬੁੱਝ ਲਿਆ।
ਸਹਿਸ ਸੂਖ ਸੋ ਕੀਨੀ ਭੁਗਤਾ ਜੋ ਠਾਕਰ ਮਸਤਕ ਲੇਖਿਆ,
ਸਹਿਜ ਸੁਖ ਸੋ ਕੀਨੀ ਭੁਗਤਾ ਜੋ ਠਾਕੁਰ ਮਸਤਕ ਲੇਖਿਆ। ਪਹਿਲਾਂ ਤੇ ਸਹਿਜ ਸੁਖ, ਸਹਿਜ ਤੋਂ ਮਿਲਿਆ ਸੁਖ, ਮਨ ਅਡੋਲ ਕਰਨ ਤੇ ਮਿਲਿਆ ਰੱਬੀ ਆਨੰਦ, ਉਹ ਹੈ ਸਹਿਜ ਸੁਖ। ਜਦੋਂ ਮਨ ਟਿਕ ਜਾਂਦਾ ਹੈ ਅੰਦਰ, ਉਦੋਂ ਜੋ ਅੰਦਰ ਆਨੰਦ ਦੀ ਹਾਲਤ ਬਣਦੀ ਹੈ ਉਹ ਹੈ ਸਹਿਜ ਦਾ ਸੁਖ। ਤਾਂ ਪਾਤਸ਼ਾਹ ਇੱਥੇ ਸਮਝਾਉਂਦੇ ਨੇ ਕਿ ਨਾਮ ਦੁਆਰਾ ਸਹਿਜ ਦਾ ਸੁਖ ਹੈ, ਨਾਮ ਦੁਆਰਾ ਸਹਿਜ ਹੈ ਤੇ ਸਹਿਜ ਲੈ ਜਾਂਦਾ ਹੈ ਆਨੰਦ ਤੱਕ, ਨਾਮ ਤੋਂ ਸਹਿਜ ਦੀ ਪ੍ਰਾਪਤੀ ਹੈ ਤੇ ਸਹਿਜ ਨਾਲ ਹੀ ਉਸ ਆਨੰਦ ਦੀ ਪ੍ਰਾਪਤ। ਉਹ ਕਹਿੰਦੇ ਨੇ ਸਹਿਜ ਸੁਖ ਸੋ ਕੀਨੀ ਭੁਗਤਾ, ਭੁਗਤਾ ਆਖਦੇ ਨੇ ਭੋਜਨ, ਜੋਗੀਆਂ ਦਾ ਚੂਰਮਾ ਇਹ ਹੈ ਭੁਗਤਾ। ਇਹ ਜੋਗਿਓ ਤੁਸੀਂ ਚੂਰਮਾ ਕੁੱਟ ਕੇ ਖਾਂਦੇ ਹੋ। ਜੋਗੀਆਂ ਦਾ ਚੂਰਮਾ ਕੀ ਹੁੰਦਾ ਹੈ, ਮੋਟੀ ਜੀ ਰੋਟੀ ਬਣਾ ਲੈਣੀ ਚੰਗੇ ਘਿਓ ਵਿੱਚ ਪਾ ਕੇ ਆਟੇ ਵਿੱਚ, ਫਿਰ ਉਹ ਚੂਰ ਕੇ ਰੋਟੀ ਦਾਲ ਵਿੱਚ ਪਾਉਂਦੇ ਨੇ, ਖੰਡ ਨਹੀਂ ਪਾਉਂਦੇ, ਗੁੜ ਨਹੀਂ ਪਾਉਂਦੇ, ਖੰਡ ਨਹੀਂ ਪਾਉਂਦੇ, ਦਾਲ ਨਾਲ ਮਿਕਸ ਕਰਦੇ ਨੇ ਉਹ ਚੂਰੀ ਹੋਈ ਰੋਟੀ, ਉਸ ਨੂੰ ਕਹਿੰਦੇ ਨੇ ਭੁਗਤਾ। ਤੇ ਫਿਰ ਜੋਗੀ ਮੱਠ ਵਿੱਚ ਬੈਠੇ ਇਕੱਠੇ ਸਿੰਘੀ ਵਜਾਉਂਦੇ ਨੇ ਪਹਿਲਾਂ, ਫਿਰ ਦਾਇਰਾ ਬਣਾ ਕੇ ਪਹਿਲਾਂ ਭੋਗ ਲਵਾਉਂਦੇ ਨੇ ਆਪਣੇ ਨਾਥ ਨੂੰ, ਫਿਰ ਸਾਰੇ ਇਕੱਠੇ ਬਹਿ ਕੇ ਛਕਦੇ ਨੇ ਉਹ ਭੁਗਤਾ, ਉਹ ਜੋਗੀਆਂ ਵਾਲਾ ਚੂਰਮਾ। ਇਹ ਜੋਗੀਓ ਤੁਸੀਂ ਤੇ ਉਹ ਚੂਰਮਾ ਖਾਂਦੇ ਹੋ ਨਾ, ਤੇ ਸਾਡਾ ਵੀ ਇੱਕ ਭੁਗਤਾ ਹੈ, ਸਾਡਾ ਵੀ ਇੱਕ ਚੂਰਮਾ ਹੈ, ਉਹ ਕੀ ਹੈ ਸਹਿਜ ਆਨੰਦ ਦਾ ਚੂਰਮਾ। ਅਸੀਂ ਤੇ ਉਹ ਛਕਦੇ ਹਾਂ, ਉਸ ਨਾਲ ਆਤਮਾ ਨੂੰ ਰਜਾਨੇ ਆ, ਤੁਸੀਂ ਪੇਟ ਨੂੰ ਰਜਾਂਦੇ ਹੋ, ਅਸੀਂ ਆਤਮਾ ਨੂੰ ਰਜਾਨੇ ਆ, ਤੁਸੀਂ ਚੂਰਮੇ ਨਾਲ ਪੇਟ ਭਰਦੇ ਹੋ, ਪੇਟ ਨੂੰ ਤ੍ਰਿਪਤ ਕਰਦੇ ਹੋ, ਅਸੀਂ ਸਹਿਜ ਆਨੰਦ ਨਾਲ ਆਤਮਾ ਨੂੰ ਤ੍ਰਿਪਤ ਕਰਦੇ ਹਾਂ। ਤੋ ਆਖਿਆ ਸਹਿਜ ਸੁਖ ਸੋ ਕੀਨੀ ਭੁਗਤਾ ਤੇ ਜੋ ਠਾਕੁਰ ਮਸਤਕ ਲੇਖਿਆ। ਇਹ ਜੋਗਿਓ ਇਹ ਚੂਰਮਾ ਹਰੇਕ ਦੇ ਨਸੀਬ ਵਿੱਚ ਨੇ, ਜਿਨ੍ਹਾਂ ਦੇ ਮਸਤਕ ਤੇ ਠਾਕੁਰ ਨੇ ਲਿਖ ਦਿੱਤਾ ਹੈ ਲੇਖ, ਉਹੀ ਇਹ ਚੂਰਮਾ ਖਾਏਗਾ। ਸਹਿਜ ਆਨੰਦ ਦਾ ਚੂਰਮਾ ਉਸੇ ਦੇ ਹਿੱਸੇ ਆਉਂਦਾ ਹੈ ਜਿਸ ਦੇ ਮਸਤਕ ਤੇ ਉਸ ਪ੍ਰਭੂ ਨੇ ਲੇਖ ਲਿਖ ਦਿੱਤਾ। ਇਹ ਮਰਜ਼ੀ ਦੀ ਗੱਲ ਨਹੀਂ ਕਿ ਮੇਰੀ ਇੱਛਾ ਹੈ ਤੇ ਮੈਂ ਪਾ ਲਵਾਂਗਾ। ਜੇ ਪਿਛਲੇ ਜਨਮਾਂ ਦੇ ਕੁਝ ਚੰਗੇ ਲੇਖ ਜਾਗੇ, ਭਲੇ ਸੰਸਕਾਰ ਜਾਗੇ ਨੇ, ਤਾਂ ਪਰਮੇਸ਼ਰ ਕਿਰਪਾ ਕਰਦਾ ਹੈ, ਇਹ ਸਹਿਜ ਰੂਪੀ ਚੂਰਮਾ ਬਖਸ਼ਦਾ ਜਿਸ ਨਾਲ ਆਤਮਾ ਤ੍ਰਿਪਤ ਹੁੰਦੀ। ਕਹਿੰਦੇ ਨੇ ਜੋ ਠਾਕੁਰ ਦੇਖਿਆ ਰਾਰੇ ਨੂੰ ਸਿਆਰੀ, ਠਾਕੁਰ ਨੇ ਪ੍ਰਭੂ ਮਾਲਕ ਨੇ ਜੋ ਜਿਹੜਾ ਚੂਰਮਾ ਉਸ ਮਾਲਕ ਪ੍ਰਭੂ ਨੇ ਮੇਰੇ ਮਸਤਕ ਤੇ ਹੀ ਲਿਖ ਦਿੱਤਾ। ਇਹ ਤੁਰੋਂ ਲਿਖਾ ਕੇ ਆਇਆ ਸੀ ਮੈਂ ਕਿ ਚੂਰਮਾ ਮੈਂ ਪਾਵਾਂਗਾ, ਮੈਂ ਕਰਮਾ ਇਹ ਕਰਕੇ ਆਇਆ ਸੀ, ਮੇਰੇ ਭਲੇ ਸੰਸਕਾਰ ਜਾਗਣੇ ਸੀ ਤੇ ਮਾਲਕ ਦੀ ਕਿਰਪਾ ਹੋਣੀ ਸੀ, ਤਦੇ ਮੈਨੂੰ ਮਿਲਿਆ ਹੈ। ਜੋਗੀ ਉਹ ਐਵੇਂ ਨਹੀਂ ਇਹ ਚੂਰਮਾ ਮਿਲ ਜਾਂਦਾ, ਲੇਕਿਨ ਤੁਹਾਡਾ ਚੂਰਮਾ ਤੇ ਹਰ ਕੋਈ ਖਾ ਸਕਦਾ। ਤੁਸੀਂ ਨਾ ਦਿਓਗੇ ਘਰ ਦਾਲ ਬਣਾ ਲਏਗਾ, ਕੋਈ ਰੋਟੀ ਬਣਾ ਲਏਗਾ, ਚੂਰ ਕੇ ਖਾ ਲਏਗਾ। ਇਹ ਜੋ ਢਿੱਡ ਦੀ ਭੁੱਖ ਹੈ ਇਹ ਹਰ ਕੋਈ ਪੂਰੀ ਕਰ ਸਕਦਾ ਹੈ, ਲੇਕਿਨ ਆਤਮਾ ਦੀ ਭੁੱਖ ਹੈ ਜੋਗੀ ਉਹੀ ਪੂਰੀ ਕਰਦਾ ਹੈ ਜਿਸ ਦੇ ਮਸਤਕ ਤੇ ਤੁਰਦੇ ਲੇਖ ਲਿਖੇ ਹਨ।
ਜੈ ਪਾਉ ਨਾਹੀ ਤਾਂ ਆਸਨ ਬੰਧਿਓ ਸਿੰਘੀ ਅਨਤ ਬਾਣੀ।
ਅਸੀਂ ਵੀ ਆਸਨ ਲਗਾਨੇ ਹੈ ਜੋਗੀਓ, ਤੁਸੀਂ ਵੀ ਆਸਨ ਲਗਾਉਂਦੇ, ਔਰ ਮੈਂ ਦੱਸਦਿਆਂ ਆਸਨ ਵੱਖਰੇ ਵੱਖਰੇ। ਜੋਗੀ ਆਸਨ ਲਗਾ ਕੇ ਆਪਣੀ ਆਤਮਾ ਨਾਲ ਆਪਣੇ ਆਪੇ ਨਾਲ ਜੁੜਨਾ ਚਾਹੁੰਦੇ, ਬੋਧੀ ਆਸਨ ਲਗਾ ਕੇ ਸੁਣ ਨਾਲ ਜੁੜਨਾ ਚਾਹੁੰਦੇ, ਗੁਰਸਿੱਖ ਆਸਨ ਲਾ ਕੇ ਵਾਹਿਗੁਰੂ ਨਾਲ ਜੁੜਨਾ ਚਾਹੁੰਦਾ। ਤਿੰਨੇ ਆਸਣ ਵੱਖਰੇ। ਜੋਗੀ ਆਪੇ ਦੀ ਪਾਲ ਵਿੱਚ, ਬੋਧੀ ਸ਼ੂਨ ਦੀ ਪਾਲ ਵਿੱਚ, ਨਥਿੰਗਨੈਸ ਵੈਕਿਊ, ਇਸੇ ਚੀਜ਼ ਉਹ ਪ੍ਰਾਪਤੀ ਸਮਝਦੇ। ਗੁਰੂ ਕਾ ਸਿੱਖ ਵਾਹਿਗੁਰੂ ਦੀ ਪਾਲ ਵਿੱਚ, ਉਸ ਨਾਲ ਸੁਰਤ ਜੋੜਦਾ। ਆਸਨ ਤਿੰਨਾਂ ਦੇ ਵੱਖਰੇ। ਹੁਣ ਇੱਥੇ ਆਖ ਕੀ ਰਹੇ ਨੇ, ਕਹਿੰਦੇ ਨੇ ਪਰਮ ਜਰਾਏ ਚਰਾਈ ਵੀ ਪੂਤਾ ਪੰਥ ਇੱਕ ਕਰ ਵੇਖਿਆ, ਸਹਿਜ ਸੁਖ ਕੋ ਕੀਨੀ ਭੁਗਤਾ ਜੋ ਠਾਕੁਰ ਮਸਤਕ ਲੇਖਿਆ, ਜੈ ਪਾਉ ਨਾਹੀ ਤਾਂ ਆਸਨ ਬਾਂਧੇ। ਸਾਡਾ ਆਸਨ ਐਸਾ ਹੈ ਕਿ ਉਸ ਵਿੱਚ ਸੁਰਤ ਉਸ ਟਿਕਾਣੇ ਪਹੁੰਚਦੀ ਹੈ ਜਿੱਥੇ ਕੋਈ ਡਰ ਪਹੁੰਚ ਨਹੀਂ ਸਕਦਾ, ਆਤਮਾ ਨਿਡਰ ਹੋ ਜਾਂਦੀ। ਸਾਡੇ ਆਸਣ ਵਿੱਚ ਸੁਰਤ ਉਸ ਟਿਕਾਣੇ ਪਹੁੰਚ ਜਾਂਦੀ ਹੈ ਜਿੱਥੇ ਦੁਨੀਆਂ ਦਾ ਕੋਈ ਡਰ, ਮੌਤ ਤੱਕ ਦਾ ਡਰ ਸੁਰਤ ਨੂੰ ਪਹੁੰਚ ਨਹੀਂ ਸਕਦਾ। ਨਿਡਰ ਹੋ ਜਾਂਦੀ ਹੈ, ਪ੍ਰਭੂ ਨਿਡਰ ਹੈ, ਸਾਡੀ ਆਤਮਾ ਵੀ ਨਿਡਰ ਹੋ, ਕੋਈ ਪਾਉ ਰਹਿੰਦਾ ਨਹੀਂ ਬਾਕੀ। ਜੈ ਪਾਉ ਨਾਹੀ ਤਾਂ ਆਸਨ ਬਾਂਧੇ ਹੋ। ਤੁਸੀਂ ਜੋਗੀ ਹੋ, ਸਿੰਘੀ ਬਜਾਉਂਦੇ ਹੋ ਤੇ ਅਸੀਂ ਵੀ ਬਜਾਉਂਦੇ ਹਾਂ। ਸਿੰਘੀ ਪਤਾ ਹੈ ਕੀ? ਸੰਖ, ਸਮੁੰਦਰ ਦੇ ਕਿਨਾਰੇ ਵੱਡੇ ਸਾਰੇ ਕਈ ਵਾਰੀ ਸੰਖ ਮਿਲ ਜਾਂਦੇ ਨੇ, ਉਹ ਬਜਾਉਂਦੇ ਨੇ, ਪਿੰਡਾਂ ਚ ਆਮ ਹੁੰਦੇ, ਸੁਣੀ ਦੇ ਮੰਤਾਂ ਦੇ ਡੇਰਿਆਂ ਚ ਆਮ ਸੁਣੀ ਦੇ। ਸਿੰਘੀ ਅਨਹਤ ਬਾਣੀ, ਇਹ ਜੋਗੀ ਹੋ ਤੁਸੀਂ ਤੇ ਬਿਊਗਲ ਜਾ ਬਜਾਉਂਦੇ ਹੋ ਆਪਣੀਆਂ ਇਹ ਫੜ ਕੇ ਸਿੰਘੀਆਂ, ਲੇਕਿਨ ਸਾਡੀ ਵੀ ਸਿੰਘੀ ਹੈ ਇੱਕ, ਉਹ ਜੋ ਅਸੀਂ ਨਾਦ ਸੁਣਦੇ ਹਾਂ ਤੇ ਅਨਹਦ ਨਾਦ ਹੈ, ਜਿਹਦੀ ਹੱਦ ਕੋਈ ਨਹੀਂ ਉਹ ਅਨਹਦ, ਜੋ ਸਦਾ ਚੱਲ ਰਿਹਾ ਉਹ ਅਨਹਦ, ਤੇ ਉਹ ਨਾਦ ਬਜਾਇਆ ਨਾਦ ਨਹੀਂ, ਉਹ ਤੇ ਕੁਦਰਤ ਦਾ ਚਲਾਇਆ ਨਾਦ ਹੈ, ਉਹ ਤੇ ਰੱਬੀ ਨਾਦ ਹੈ, ਉਹ ਤੇ ਰੱਬੀ ਸੰਗੀਤ ਹੈ। ਤੁਸੀਂ ਤੇ ਸਿੰਘੀਆਂ ਸੁਣਦੇ ਹੋ, ਸਾਡੀ ਸੁਰਤ ਤੇ ਉਸ ਨਾਦ ਦਾ ਆਨੰਦ ਲੈਂਦੀ ਏ ਜੋ ਰੱਬੀ ਨਾਦ ਏ ਤੇ ਕਦੇ ਮੁਕਦਾ ਹੀ ਨਹੀਂ, ਸਦਾ ਚੱਲਦਾ ਹੈ, ਜੋ ਕੋਈ ਬਜਾਂਦਾ ਨਹੀਂ, ਜੋ ਬਜ ਰਿਹਾ ਕੁਦਰਤ ਵਿੱਚ ਸਦਾ ਹੀ ਬਜ ਰਿਹਾ, ਜਿਹਦੀ ਹੱਦ ਹੀ ਕੋਈ ਨਹੀਂ, ਜੋ ਕਦੇ ਰੁਕਦਾ ਹੀ ਨਹੀਂ, ਜੋ ਸਦਾ ਹੀ ਚੱਲ ਰਿਹਾ, ਆਦਿ ਤੋਂ ਚੱਲ ਰਿਹਾ ਔਰ ਸਦਾ ਚੱਲਦਾ ਰਹੇਗਾ। ਉਹ ਅਨਹਦ ਨਾਦ ਸਾਡੀ ਸੁਰਤ ਸੁਣਦੀ ਏ, ਤੁਸੀਂ ਸਿੰਘੀਆਂ ਸੁਣਦੇ ਹੋ, ਅਸੀਂ ਉਸ ਨਾਦ ਨੂੰ ਸੁਣਦੇ ਹਾਂ, ਇਹ ਫਰਕ ਹੈ।
ਤਤ ਵਿਚਾਰ ਡੰਡਾ ਕਰ ਰੱਖਿਓ ਜੁਗਤ ਨਾਮ ਮਨ ਭਾਨੀ।
ਤਤ ਵਿਚਾਰ ਡੰਡਾ ਕਰ ਰੱਖਿਓ, ਜੋ ਕਿ ਤੁਸੀਂ ਡੰਡਾ ਫੜ ਦਿਓ, ਅਸੀਂ ਵੀ ਫੜਿਆ। ਸਾਡਾ ਡੰਡਾ ਕਿਹੜਾ ਹੈ? ਤਤ ਵਿਚਾਰ। ਤਤ ਇੱਥੇ ਆਖਿਆ ਪ੍ਰਭੂ ਦੀ ਅਸਲੀਅਤ, ਪ੍ਰਭੂ ਤੇ ਦ੍ਰਿੜ ਵਿਸ਼ਵਾਸ, ਇਹ ਹੈ ਸਾਡਾ ਤਤ, ਇਹ ਹੈ ਡੰਡਾ। ਪ੍ਰਭੂ ਤੇ ਦ੍ਰਿੜ ਵਿਸ਼ਵਾਸ, ਇਹ ਅਸਲੀਅਤ ਹੈ, ਇਹ ਡੰਡਾ ਹੈ, ਇਹ ਸਾਡੇ ਹੱਥ ਵਿੱਚ ਡੰਡਾ ਹੈ। ਪ੍ਰਭੂ ਤੇ ਦ੍ਰਿੜ ਭਰੋਸਾ, ਆ ਮੰਗੀ ਦਾ ਇਹਨਾਂ ਦਾਨ, ਅਨੇਕ ਦਾਨਾ ਚ ਹਮੇਸ਼ਾ ਅਰਦਾਸ ਕਰੀਦਾ, ਭਰੋਸਾ ਦਾਨ, ਵਿਸਾ ਦਾ, ਇਹ ਵਾਕਈ ਸਾਨੂੰ ਦਾਨ ਮਿਲ ਗਿਆ ਹੈ, ਸਾਡਾ ਦ੍ਰਿੜ ਵਿਸ਼ਵਾਸ ਉਸ ਪ੍ਰਭੂ ਤੇ ਬੱਝ ਗਿਆ ਹੈ। ਇਹ ਸਾਡੇ ਹੱਥ ਵਿੱਚ ਡੰਡਾ ਹੈ, ਇਹ ਤੱਤ ਹੈ, ਇਹ ਡੰਡਾ ਹੈ, ਇਹ ਅਸਲੀਅਤ ਦਾ ਡੰਡਾ ਅਸੀਂ ਫੜ ਲਿਆ। ਉਸ ਪ੍ਰਭੂ ਦੀ ਹੋਂਦ ਤੇ ਵਿਸ਼ਵਾਸ, ਇਹ ਸਾਡੇ ਹੱਥ ਵਿੱਚ ਡੰਡਾ ਹੈ, ਸਾਡਾ ਵਿਸ਼ਵਾਸ ਡੋਲਦਾ ਨਹੀਂ ਉਸ ਤੋਂ, ਇਹ ਡੰਡਾ ਕਰ ਰੱਖਿਓ, ਇਹ ਅਸੀਂ ਹੱਥ ਵਿੱਚ ਡੰਡਾ ਫੜ ਕੇ ਰੱਖਿਆ। ਕਰ ਹੱਥ ਵਿੱਚ, ਕੱਕਾ ਰਾਰੇ ਨੂੰ ਸਿਆਰੀ, ਕੱਕਾ ਰਾਰਾ ਹੁੰਦਾ ਤੇ ਕਰ ਹੱਥ, ਕੱਕਾ ਰਾਰਾ ਸਿਆਰੀ ਹੱਥ ਵਿੱਚ, ਕਰ ਰੱਖਿਓ ਹੱਥ ਵਿੱਚ ਰੱਖਿਆ, ਹੱਥ ਵਿੱਚ ਅਸੀਂ ਡੰਡਾ ਵੀ ਰੱਖਿਆ, ਕਿਹੜਾ ਡੰਡਾ? ਤਤ ਵਿਚਾਰ ਰੂਪੀ ਡੰਡਾ। ਜੁਗਤੀ ਨਾਮ ਮਨ ਭਾਨੀ, ਜੋਗਿਓ ਸਾਡੀ ਜੁਗਤੀ ਨਾਮ ਦਾ ਮਨ ਨੂੰ ਭਾ ਜਾਣਾ, ਨਾਮ ਮਨ ਨੂੰ ਚੰਗਾ ਲੱਗ ਜਾਣਾ, ਇਹ ਸਾਡੀ ਜੁਗਤੀ ਹੈ ਪਰਮੇਸ਼ਰ ਪ੍ਰਾਪਤੀ ਦੀ। ਤੁਹਾਡੀ ਜੁਗਤੀ ਤੇ ਨਿਉਲੀ ਕਰਮ ਹੱਠ ਤਪ ਅੰਦਰਾਂ ਘੁਮਾਉਂਦੇ ਰਹਿੰਦੇ ਹੋ, ਆਸਣ ਜਮਾਉਂਦੇ ਰਹਿੰਦੇ ਹੋ, ਸਾਡੀ ਵੇਖੋ ਨਿਰਾਲੀ ਜੁਗਤੀ। ਸਾਡੀ ਜੁਗਤੀ ਇਹ ਨਾਮ ਮਨ ਭਾ ਜਾਣਾ, ਸਾਨੂੰ ਕੋਈ ਮੁਸੀਬਤ ਨਹੀਂ ਪਈ ਸਰੀਰ ਸਾਧਨ। ਤੁਸੀਂ ਨਿਉਲੀ ਕਰਮ ਕਰਦੇ ਹੋ, ਹੱਠ ਕਰਦੇ ਹੋ, ਹੱਠ ਯੋਗ ਕਰਦੇ ਹੋ, ਸੌ ਸਰੀਰ ਨੂੰ ਤਕਲੀਫਾਂ ਦਿੰਦੇ ਹੋ, ਸਾਡਾ ਆਸਣ ਕੈਸਾ ਨਿਰਾਲਾ ਹੈ, ਸਾਡੀ ਜੁਗਤੀ ਕੈਸੀ ਨਿਰਾਲੀ ਹੈ। ਸਾਡੀ ਜੁਗਤੀ ਏ ਕਿਹੜੀ ਜੁਗਤੀ ਏ? ਨਾਮ ਮਨ ਭਾਣੀ, ਨਾਮ ਮਨ ਨੂੰ ਪਾ ਜਾਣਾ, ਇਹ ਹੈ ਸਾਡੀ ਜੁਗਤੀ।
ਐਸਾ ਜੋਗੀ ਵਡਭਾਗੀ ਭੇਟਾ, ਮਾਇਆ ਕੇ ਬੰਧਨ ਕੱਟ
ਹੈ। ਜੋਗੀਓ ਕੋਈ ਬਣ ਜਾਏ ਐਸਾ ਜੋਗੀ ਜਿਹਦੇ ਹੱਥ ਵਿੱਚ ਇਹ ਜੁਗਤੀ ਹੋਵੇ ਨਾਮ ਦੀ, ਜਿਸਦੇ ਹੱਥ ਵਿੱਚ ਡੰਡਾ ਹੋਏ ਤਤ ਵਿਚਾਰ ਦਾ, ਜੋ ਸਿੰਘੀ ਸੁਣਦਾ ਹੋਏ ਅਨਹਤ ਬਾਣੀ ਦੀ, ਜਿਸਨੇ ਮੁੰਦਰਾਂ ਪਾਈਆਂ ਹੋਣ ਉਸ ਪ੍ਰਭੂ ਦੇ ਨਾਮ ਦੇ ਵਿੱਚ ਦ੍ਰਿੜ ਵਿਸ਼ਵਾਸ। ਕੋਈ ਮਿਲ ਜਾਏ ਐਸਾ ਜੋਗੀ ਵਡਭਾਗੀ ਭੇਟੇ, ਇਹ ਤੇ ਮਿਲੇਗਾ ਵੱਡੇ ਭਾਗਾਂ ਨਾਲ। ਐਸਾ ਜੋਗੀ ਸਹਿਜ ਦਾ ਜੋਗੀ, ਜਿਸਨੇ ਨਾਮ ਨਾਲ ਜੋਗ ਪਾਇਆ ਹੈ, ਐਸਾ ਜੋਗੀ ਤੇ ਕੋਈ ਵੱਡੇ ਭਾਗਾਂ ਨਾਲ ਮਿਲੇਗਾ। ਤੁਹਾਡੇ ਵਰਗੇ ਜੋਗੀ ਤੇ ਅਨੇਕਾਂ ਫਿਰਦੇ, ਲੇਕਿਨ ਨਾਮ ਨਾਲ ਸਹਿਜ ਪਾ ਕੇ ਆਨੰਦ ਵਿੱਚ ਪਹੁੰਚਣ ਵਾਲਾ ਜੋਗੀ ਤੇ ਅਰਬਾਂ ਖਰਬਾਂ ਚੋ ਕੋਈ ਵਿਰਲਾ ਕਿਤੇ ਕੋਈ ਜਨਮ ਲੈਂਦਾ। ਮਾਇਆ ਕੇ ਬੰਧਨ ਕੱਟ ਹੈ, ਤੇ ਮਿਲ ਜਾਏ ਜੇ ਐਸਾ ਜੋਗੀ, ਉਹ ਤੁਹਾਡੇ ਸਾਰੇ ਮਾਇਆ ਦੇ ਬੰਧਨ ਤੋੜ, ਉਹ ਤੁਹਾਨੂੰ ਰਾਹੇ ਪਾ ਸਕਦਾ। ਐਸਾ ਜੋਗੀ ਉਸਦੀ ਸੰਗਤ ਮਿਲ ਜਾਏ ਤੇ ਤੁਹਾਡੇ ਇਹ ਹੱਥਖੜੀਆਂ ਤੁਹਾਡੀਆਂ ਵੀ ਟੁੱਟ ਜਾਣ, ਤੁਸੀਂ ਵੀ ਆਜ਼ਾਦ ਹੋ ਜਾਓ, ਤੁਸੀਂ ਵੀ ਮਾਇਆ ਦੇ ਬੰਧਨਾਂ ਚੋਂ ਨਿਕਲ ਜਾਓ।
ਸੇਵਾ ਪੂਜ ਕਰੋ ਤਿਸ ਮੂਰਤ ਕੀ, ਨਾਨਕ ਤਿਸ ਪਗ ਚੱਟ ਹੈ।
ਸੇਵਾ ਪੂਜ ਕਰੋ ਤਿਸ ਮੂਰਤ ਕੀ, ਕਿਸ ਨੂੰ ਮੂਰਤ ਆਖਿਆ? ਐਸੇ ਜੋਗੀ, ਐਸਾ ਜੋਗ, ਐਸਾ ਜੋਗੀ, ਨਾਮ ਦੀ ਸਾਧਨਾ ਜੋਗੀ, ਜੋ ਕਿ ਸ਼ੁੱਧ ਦੀ ਮੂਰਤ ਹੈ, ਜੋ ਕਿ ਨਿਰਮਲਤਾ ਦੀ ਮੂਰਤ ਹੈ, ਜੋ ਕਿ ਪ੍ਰਭੂ ਦੀ ਮੂਰਤ ਹੋ ਗਿਆ, ਜੇ ਕੋਈ ਐਸਾ ਮਿਲ ਜਾਏ ਤੇ ਸੇਵਾ ਪੂਜ ਕਰੂੰ, ਮੈਂ ਤੇ ਉਸਦੀ ਪੂਜਾ ਕਰਾਂ, ਮੈਂ ਤੇ ਉਸਦੀ ਸੇਵਾ ਕਰਾਂ। ਨਾਨਕ ਤਿਸ ਪਗ ਚਾਟ ਹੈ, ਹੇ ਨਾਨਕ ਮੈਂ ਤੇ ਉਸਦੇ ਪੈਰ ਚੁੰਮਾਂ, ਐਸੇ ਜੋਗੀ ਦੇ ਮੈਂ ਤਾਂ ਪੈਰ ਚੁੰਮਾਂ। ਇਤਨਾ ਮਹਾਨ ਹੋਵੇਗਾ ਉਹ ਜੋਗੀ। ਇਸ ਸ਼ਬਦ ਵਿੱਚ ਕੀਤੀ ਵਿਆਖਿਆ ਥੋੜਾ ਸਮਾਂ ਲੈ ਲਿਆ ਹੈ, ਪਰ ਸੋਚਿਆ ਚਲੋ ਵਿਚਾਰ ਵਾਲਾ ਸ਼ਬਦ ਹੈ। ਹਾਂਜੀ।
ਗੌੜੀ ਮਹਿਲਾ ਪੰਜਵਾਂ, ਅਨੂਪ ਪਦਾਰਥ ਨਾਮ ਸੁਨੋ, ਸਗਲ ਤਿਆਇ ਲੈ ਮੀਤਾ, ਹਰ ਔਖਦ ਜੰਕੋ ਗੁਰਦੀਆ, ਤਾਂ ਕੇ ਨਿਰਮਲ ਚੀਤਾ ਰਹਾਉ, ਅੰਧਕਾਰ ਮਿਟਿਓ ਤੇ ਤੰਤੇ, ਗੁਰ ਸ਼ਬਦ ਦੀਪਕ ਪ੍ਰਗਾਸਾ, ਪ੍ਰਮਕੀ ਜਾਲੀ ਤਾਂ ਕੀ ਕਾਟੀ, ਜੰਕੋ ਸਾਧ ਸੰਗਤ ਵਿਸਵਾਸਾ, ਤਾਰੀ ਲੇ ਪਵਜਲ ਤਾਰੂ, ਬਿਖੜਾ ਬੋਹਿਤ ਸਾਧੂ ਸੰਗਾ, ਪੂਰਨ ਹੋਈ ਮਨ ਕੀ ਆਸਾ, ਗੁਰ ਭੇਟਿਓ ਹਰ ਰੰਗਾ, ਨਾਮ ਖਜਾਨਾ ਭਗਤੀ ਪਾਇਆ, ਮਨ ਤਨ ਤ੍ਰਿਪਤਾ ਗਾਏ, ਨਾਨਕ ਹਰ ਜਿਉ ਤਾਂ ਕੋ ਦੀਵੈ, ਜਾਂ ਕੋ ਹੁਕਮ ਮਨਾਈ। ਗੌੜੀ ਮਹਿਲਾ ਪੰਜਵਾਂ, ਅਨੂਪ ਪਦਾਰਥ ਨਾਮ ਸੁਨੋ, ਸਗਲ ਤਿਆਈ ਲੇ ਮੀਤਾ, ਹਰਿ ਔਖਦ ਜਾਂ ਕੋ ਗੁਰਦੀਆ, ਤਾਂ ਕੇ ਨਿਰਮਲ ਚੀਤਾ ਰਹੋ।
ਅਨੂਪ ਪਦਾਰਥ ਨਾਮ ਸੁਨੋ, ਸਗਲ ਦਿਹਾਈ ਲੈ ਮੀਤਾ। ਸੁਨੋ ਹੇ ਮੇਰੇ ਮਿੱਤਰੋ, ਤੁਸੀਂ ਸੁਣੋ। ਕੀ ਸੁਣੋ? ਅਨੂਪ ਨਾਮ ਪਦਾਰਥ। ਅਨੂਪ ਆਖਦੇ ਨੇ ਬੇਮਿਸਾਲ, ਜਿਸ ਵਰਗਾ ਹੋਰ ਨਹੀਂ। ਨਾਮ ਪਦਾਰਥ ਬੇਮਿਸਾਲ ਪਦਾਰਥ ਹੈ, ਨਾਮ ਦੀ ਦਾਤ ਬੇਮਿਸਾਲ ਦਾਤ ਹੈ। ਕਹਿੰਦੇ ਨੇ ਅਨੂਪ ਪਦਾਰਥ ਨਾਮ ਸੁਨੋ, ਹੇ ਮੇਰੇ ਮਿੱਤਰੋ ਸੁਣੋ, ਕੇ ਜੋ ਨਾਮ ਹੈ ਨਾ, ਇਹ ਅਨੂਪ ਪਦਾਰਥ ਹੈ। ਇਹ ਗੱਲ ਤੁਸੀਂ ਸੁਣ ਲਵੋ, ਇਹ ਗੱਲ ਤੁਸੀਂ ਸਮਝ ਸਮਝ ਲਵੋ ਕਿ ਪਰਮੇਸ਼ਰ ਦਾ ਨਾਮ ਬੇਮਿਸਾਲ ਵੱਡੀ ਦਾਤ ਹੈ। ਸਗਲ ਧਿਆਇਲੇ ਮੀਤਾ, ਐ ਮੇਰੇ ਮਿੱਤਰੋ ਇਸੇ ਨਾਮ ਨੂੰ ਸਾਰੇ ਹੀ ਜਪਦੇ ਨੇ। ਸਗਲ ਧਿਆਇਲੇ ਇਹ ਅਨੂਪ ਪਦਾਰਥ ਨੂੰ, ਇਸ ਵਡਮੁੱਲੇ ਨਾਮ ਨੂੰ ਸਾਰੇ ਜਪਦੇ ਨੇ, ਇਸ ਬੇਮਿਸਾਲ ਨਾਮ ਨੂੰ ਸੰਸਾਰ ਵਿਚ ਸਾਰੇ ਜੀਵ ਜਪਦੇ। ਹਾਂਜੀ,
ਹਰ ਔਖਦ ਜਾਂ ਕੋ ਗੁਰਦੀਆ ਤਾਂ ਕੇ ਨਿਰਮਲ ਚੀਤਾ।
ਹਰ ਔਖਦ ਜਾਂ ਕੋ ਗੁਰਦੀਆ ਤਾਂ ਕੇ ਨਿਰਮਲ ਚੀਤਾ। ਐ ਮੇਰੇ ਮਿੱਤਰੋ ਇੱਕ ਹੋਰ ਗੱਲ ਸੁਣੋ, ਇਹ ਜੋ ਅਨੂਪ ਨਾਮ ਪਦਾਰਥ ਹੈ ਨਾ, ਇਹ ਤੇ ਇੱਕ ਇੰਜ ਜਿਵੇਂ ਦਵਾਈ ਹੈ, ਔਖਦ ਦਵਾਈ। ਇਹ ਦਵਾਈ ਜਿਹੜੇ ਰੋਗ ਕੱਟਦੀ ਏ ਤੇ ਰੋਗ ਕੱਟ ਕੇ ਚਿੱਤ ਨੂੰ ਨਿਰਮਲ ਕਰਦੀ ਏ। ਹਰ ਔਖਦ ਜਾਂ ਕੋ ਗੁਰਦੀਆ ਮਿਲਦਾ ਏ ਗੁਰੂ ਤੋਂ, ਜਿਸ ਨੂੰ ਗੁਰੂ ਇਹ ਨਾਮ ਪਦਾਰਥ ਇਹ ਦਵਾਈ ਦਿੰਦਾ ਹੈ, ਉਹਦੇ ਮਨ ਦੇ ਰੋਗ ਕੱਟੇ ਜਾਂਦੇ ਨੇ ਤੇ ਚਿੱਤ ਉਸਦਾ ਨਿਰਮਲ ਹੋ ਜਾਂਦਾ ਹੈ, ਮਨ ਉਸਦਾ ਨਿਰਮਲ ਹੋ ਜਾਂਦਾ ਹੈ, ਅਰੋਗ ਹੋ ਜਾਂਦਾ ਹੈ, ਪਵਿੱਤਰ ਹੋ ਜਾਂਦਾ ਹੈ।
ਰਹਾਉ ਅੰਧਕਾਰ ਮਿਟਿਓ ਤੇ ਤਨ ਤੇ ਗੁਰ ਸ਼ਬਦ ਦੀਪਕ ਪ੍ਰਗਾਸਾ।
ਅੰਧਕਾਰ ਮਿਟਿਓ ਤੇ ਤਨ ਤੇ, ਗੁਰ ਨੂੰ ਦੇਖਿਆ ਲੱਗੀ ਸਿਆਰੀ ਰਾਰੇ ਨੂੰ ਗੁਰੂ ਨੇ, ਤੋ ਭਾਵ ਅਰਥ ਕਰਨ ਲੱਗਿਆ ਇਸ ਨੂੰ ਸਮਝਾਂਗੇ ਐਵੇਂ ਜਿਵੇਂ ਗੁਰੇ ਗੁਰੂ ਨੇ। ਅੰਧਕਾਰ ਮਿਟਿਓ ਤੇ ਤਨ ਤੇ, ਗੁਰੇ ਸ਼ਬਦ ਹੈ, ਫਿਰ ਅਰਥ ਕਰਨ ਲੱਗਿਆ ਸ਼ਬਦ ਹੈ, ਸ਼ਬਦ ਦੁਆਰਾ ਗੁਰੂ ਨੇ ਸ਼ਬਦ ਦੁਆਰਾ ਜਿਵੇਂ ਦੀਵਾ ਜਗਾ ਦਿੱਤਾ, ਦੀਪਕ ਪ੍ਰਗਾਸਾ। ਇਹ ਨਾਮ ਜਪਣ ਵਾਲੇ ਦੇ ਅੰਦਰ ਗੁਰੂ ਜਿਵੇਂ ਨਾਮ ਰੂਪੀ ਦੀਵਾ ਜਗਾ ਦਿੰਦਾ ਹੈ ਤੇ ਜਿਸ ਨਾਲ ਅੰਧਕਾਰ ਮਿਟਿਓ, ਸਾਰਾ ਅਗਿਆਨਤਾ ਦਾ ਹਨੇਰਾ ਮਿਟ ਜਾਂਦਾ ਹੈ। ਗੁਰੂ ਜੋ ਨਾਮ ਬਖਸ਼ਦਾ ਹੈ ਭਾਈ, ਉਹ ਤੇ ਇੰਜ ਹੈ ਜਿਵੇਂ ਅੰਦਰ ਦੀਵੇ ਦਾ ਬਲ ਜਾਣਾ, ਜਿਸ ਨਾਲ ਅਗਿਆਨਤਾ ਦੂਰ ਹੋ ਜਾਂਦੀ ਹੈ।
ਭ੍ਰਮ ਕੀ ਜਾਲੀ ਤਾਂ ਕੀ ਕਾਟੀ ਜਾਂ ਕੋ ਸਾਧ ਸੰਗਤ ਵਿਸ਼ਵਾਸਾ।
ਭ੍ਰਮ ਕੀ ਜਾਲੀ ਤਾਂ ਕੀ ਕਾਟੀ, ਭਰਮ ਦਾ ਜਾਲ, ਜਾਲੀ ਤੋਂ ਭਾਵ ਪਰਦਾ। ਭ੍ਰਮ ਕੀ ਜਾਲੀ ਤਾਂ ਕੀ ਕਾਟੀ ਜਾਂ ਕੋ ਸਾਧ ਸੰਗਤ ਵਿਸ਼ਵਾਸ, ਜਿਨ੍ਹਾਂ ਨੂੰ ਸਾਧ ਸੰਗਤ ਵਿੱਚ ਵਿਸ਼ਵਾਸ ਬਚ ਜਾਂਦਾ ਹੈ। ਸਾਧ ਸੰਗਤ ਭਾਵ ਜੁੜਿਆ ਹੋਇਆਂ ਦੀ ਸੰਗਤ, ਸਾਧੂ ਜਨਾਂ ਦੀ ਸੰਗਤ, ਸੰਤ ਜਨਾਂ ਦੀ ਸੰਗਤ, ਜਿਸ ਨੂੰ ਭਗਤਾਂ ਦੀ ਸੁਲਝਿਆ ਹੋਇਆਂ ਦੀ ਸੰਗਤ ਮਿਲ ਜਾਂਦੀ ਏ, ਸਾਧ ਸੰਗਤੀ ਤੱਤੇ ਨੂੰ ਸਿਆਰੀ, ਉਸ ਸੰਗਤ ਵਿੱਚ ਵਿਸ਼ਵਾਸ ਬੱਝਦਾ ਏ। ਕਿਸ ਤੇ? ਨਿਰੰਕਾਰ ਤੇ, ਪ੍ਰਭੂ ਤੇ। ਉਸ ਵਿਸ਼ਵਾਸ ਨਾਲ ਪਰਮ ਦਾ ਪਰਦਾ ਕੱਟਿਆ ਜਾਂਦਾ, ਕਿਸੇ ਨੂੰ ਬੱਝ ਜਾਏ ਪੱਕਾ ਵਿਸ਼ਵਾਸ ਪ੍ਰਭੂ ਤੇ, ਇਹ ਮਦਦਗਾਰ ਹੋਏਗਾ, ਇਹ ਕੈਂਚੀ ਬਣ ਜਾਏਗਾ ਉਸ ਪਰਦੇ ਨੂੰ ਕੱਟਣ ਲਈ।
ਤਾਰੀਲੇ ਭਵਜਲ ਤਾਰੂ ਬਿਖੜਾ ਬੋਹਿਤ ਸਾਧੂ ਸੰਗਾ।
ਤਾਰੀਲੇ ਭਵਜਲ ਤਾਰੂ, ਤਾਰੂ ਕਹਿੰਦੇ ਨੇ ਡੂੰਘਾ, ਜਿਹੜਾ ਤਰਨਾ ਪਵੇ, ਬਿਨਾਂ ਤਰਿਓ ਜਿਹੜਾ ਨਾ ਲੰਘ ਸਕੋ। ਕਈ ਤੇ ਤੁਸੀਂ ਵੇਡ ਕਰ ਸਕਦੇ ਨਾ ਪਾਣੀ ਚ, ਉਂਝੀ ਤੁਰ ਕੇ ਲੰਘ ਗਏ, ਪਰ ਤਾਰੂ ਹੋਵੇ ਤੇ ਤੁਸੀਂ ਤੁਰ ਕੇ ਨੀ ਲੰਘ ਸਕਦੇ, ਫਿਰ ਤੇ ਤਰ ਕੇ ਲੰਘ ਸਕਦੇ, ਫਿਰ ਤੁਰ ਕੇ ਨੀ ਲੰਘ ਸਕਦੇ। ਇਹ ਭਵਜਲ ਸਾਗਰ ਏ, ਇਹ ਤੁਰ ਕੇ ਲੰਘਣ ਵਾਲਾ ਨਹੀਂ, ਇਹ ਤਰ ਕੇ ਲੰਘਣ ਵਾਲਾ ਹੈ। ਤਾਰੀਲੇ ਭਵਜਲ ਤਾਰੂ, ਇਹ ਤੇ ਡੂੰਘਾ ਹੈ ਤੇ ਬਿਖੜਾ, ਤੇ ਤਰਨਾ ਵੀ ਔਖਾ, ਤਰਨਾ ਵੀ ਸੌਖਾ ਨਹੀਂ ਹੈ, ਤਰਨਾ ਵੀ ਔਖਾ। ਤਾਰੂ ਵਿਖੜਾ, ਕਿਉਂ ਵਿਖੜਾ ਹੈ? ਕਿਉਂਕਿ ਲਹਿਰਾਂ ਜ਼ਬਰਦਸਤ ਨੇ, ਤੂਫਾਨ ਜ਼ਬਰਦਸਤ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ ਰੂਪੀ ਇਹ ਵਿਖੜਾ ਬਣਾ ਦਿੰਦੀਆਂ ਭਵ ਸਾਗਰ, ਤੇ ਬੋਹਿਤ ਜਹਾਜ਼ ਬਣ ਜਾਂਦਾ ਹੈ ਕਿ ਸਾਧੂ ਸੰਗਾ, ਜਿਹੜੇ ਸਾਧੂ ਦੀ ਸੰਗਤ ਕਰਦੇ ਨੇ ਸਾਧੂ ਉਹਨਾਂ ਲਈ ਜਹਾਜ਼, ਗੁਰੂ ਦੀ ਸੰਗਤ ਕਰਦੇ ਨੇ ਗੁਰੂ ਉਹਨਾਂ ਲਈ ਜਹਾਜ਼। ਤੋ ਤਰਨਾ ਔਖਾ ਹੈ, ਤੋ ਜਹਾਜ਼ ਦਾ ਸਹਾਰਾ ਮਿਲ ਜਾਂਦਾ ਹੈ, ਜਹਾਜ਼ ਵਿੱਚ ਬੈਠ ਸਕਦੇ ਹੋ। ਪਾਣੀ ਜਹਾਜ਼ ਹੈ, ਕੋਈ ਆਸਰਾ ਲੈਂਦਾ ਹੈ ਜਹਾਜ਼ ਚ ਬਹਿ ਗਿਆ ਹੈ, ਸੌਖਾ ਤਰ ਜਾਏਗਾ।
ਪੂਰਨ ਹੋਈ ਮਨ ਕੀ ਆਸਾ ਗੁਰ ਭੇਟਿਓ ਹਰ ਰੰਗਾ।
ਪੂਰਨ ਹੋਈ ਮਨ ਕੀ ਆਸਾ, ਹੁਣ ਸੰਸਾਰੀ ਤੇ ਮਨ ਦੀ ਆਸਾ ਨੂੰ ਇਵੇਂ ਲੈਂਦਾ, ਤਨ ਪਦਾਰਥ ਇਹ ਆਸਾ ਵਾ। ਮਨ ਦੀ ਆਸਾ ਕੀ ਹੈ? ਭਗਤ ਦੀ ਮਨ ਦੀ ਆਸਾ ਇੱਕੋ ਹੀ ਆਸਾ ਹੈ, ਪਰਮੇਸ਼ਰ ਦੀ ਪ੍ਰਾਪਤੀ। ਬਹੁਤ ਆਸਾਵਾਂ ਦੀਆਂ ਗੱਲਾਂ ਨਹੀਂ ਕੀਤੀਆਂ। ਮਨ ਕੀ ਆਸਾ? ਇੱਕੋ ਹੀ ਭਗਤ ਦੀ ਮਨ ਦੀ ਆਸਾ, ਜਗਿਆਸੂ ਦੀ ਇੱਕੋ ਹੀ ਮਨ ਦੀ ਆਸਾ ਕਿ ਪ੍ਰਾਪਤੀ ਹੋ ਜਾਏ। ਪੂਰਨ ਹੋਈ ਮਨ ਕੀ ਆਸਾ, ਇਹ ਆਸਾ ਪ੍ਰਾਪਤੀ ਦੀ ਕਦੋਂ ਪੂਰਨ ਹੁੰਦੀ ਏ? ਗੁਰ ਭੇਟਿਓ ਹਰ ਰੰਗਾ, ਜਦੋਂ ਗੁਰੂ ਨੂੰ ਭੇਟੀਏ ਤੇ ਹਰੀ ਦਾ ਪ੍ਰੇਮ ਦਾ ਰੰਗ ਚੜ ਜਾਏ। ਗੁਰੂ ਪ੍ਰੇਮ ਦਾ ਰੰਗ ਚਾੜਦਾ ਹੈ, ਗੁਰੂ ਖੁੰਭ ਚਾੜਦਾ ਹੈ, ਜਿਵੇਂ ਕੱਪੜੇ ਨੂੰ ਖੁੰਭ ਚਾੜੀਦਾ ਹੈ ਨਾ, ਰੰਗ ਚਾੜੀਦਾ ਹੈ, ਇਵੇਂ ਗੁਰੂ ਵੀ ਪ੍ਰੇਮ ਦਾ ਰੰਗ ਚਾੜਦਾ ਹੈ। ਤੋ ਜਿਸ ਨੂੰ ਗੁਰੂ ਪਿਆਰ ਦਾ ਰੰਗ ਚਾੜਦਾ ਹੈ, ਪਰਮੇਸ਼ਰ ਦੇ ਪਿਆਰ ਦਾ ਰੰਗ, ਤੋ ਕਹਿੰਦੇ ਨੇ ਉਹਦੀ ਹੋ ਜਾਂਦੀ ਏ ਮਨ ਦੀ ਆਸਾ ਪੂਰਨ।
ਨਾਮ ਖਜ਼ਾਨਾ ਭਗਤੀ ਪਾਇਆ ਮਨ ਤਨ ਤ੍ਰਿਪਤ ਅਗਾਏ।
ਤੋ ਕਹਿੰਦੇ ਨੇ ਇਹ ਸਭ ਮੈਜਿਕ ਹੁੰਦੇ ਨੇ ਨਾਮ ਨਾਲ, ਇਹ ਸਭ ਕੁਛ ਪੂਰਨ ਹੁੰਦਾ ਹੈ ਨਾਮ ਦੀ ਬਰਕਤ ਦਾ ਸਗਾ। ਤੋ ਨਾਮ ਖਜ਼ਾਨਾ ਭਗਤੀ ਪਾਇਆ, ਪਰ ਕਿਸੇ ਨੂੰ ਦਿਸੇ ਤੇ ਸਹੀ ਹੈ ਖਜ਼ਾਨਾ, ਸਾਡੇ ਖਜ਼ਾਨੇ ਦੇ ਹੋਰ ਨੇ, ਭਗਤਾਂ ਨੂੰ ਦ੍ਰਿਸ਼ਟੀ ਆ ਜਾਂਦਾ ਹੈ ਕਿ ਖਜ਼ਾਨਾ ਤੇ ਅਸਲ ਇਹੀ ਹੈ। ਨਾਮ ਖਜ਼ਾਨਾ ਭਗਤੀ ਪਾਇਆ, ਜਿਨ੍ਹਾਂ ਦੀ ਦ੍ਰਿਸ਼ਟੀ ਦ੍ਰਿਸ਼ਟੀ ਨਾਮ ਨੂੰ ਖਜ਼ਾਨਾ ਕਰਕੇ ਵੇਖਦੀ ਹੈ, ਫਿਰ ਉਹ ਮਨ ਤਨ ਤ੍ਰਿਪਤ ਅਗਾਏ, ਮਨ ਤੇ ਤਨ ਤ੍ਰਿਪਤ, ਮਨ ਤ੍ਰਿਪਤ ਹੋ ਜਾਏ ਤਨ ਤੇ ਤ੍ਰਿਪਤ ਹੋ ਹੀ ਜਾਂਦਾ ਹੈ। ਮਨ ਤਨ ਤ੍ਰਿਪਤ ਅਗਾਏ ਰਜ ਜਾਂਦਾ ਏ। ਤੁਸੀਂ ਕਹੋਗੇ ਮਨ ਦੀ ਤ੍ਰਿਪਤੀ ਵੀ ਆਖੀਏ ਤੇ ਤਨ ਦੀ ਵੀ ਤ੍ਰਿਪਤੀ ਆਖੀਏ, ਵੱਖਰੀਆਂ ਵੱਖਰੀਆਂ, ਮਨ ਨੂੰ ਵੀ ਭੁੱਖ ਏ ਤੇ ਸਰੀਰ ਨੂੰ ਵੀ ਭੁੱਖ ਏ। ਵਾਕਈ ਕਈ ਵਾਸ਼ਨਾਵਾਂ ਮਨ ਦੀ ਭੁੱਖ ਪੂਰੀ ਕਰਦੀਆਂ ਨੇ, ਕਈ ਤਨ ਦੀ ਭੁੱਖ ਪੂਰੀ ਕਰਦੀ। ਤੋ ਕਹਿੰਦੇ ਨੇ ਦੋਨੋ ਹੀ ਵਾਸ਼ਨਾਵਾਂ ਖਤਮ ਹੋ ਜਾਂਦੀਆਂ ਨੇ, ਪੂਰਤੀ ਹੋ ਜਾਂਦੀ ਹੈ, ਤ੍ਰਿਪਤੀ ਆ ਜਾਂਦੀ ਮਨ ਦੀ ਵੀ ਅਤੇ ਤਨ ਦੀ। ਮਨ ਤਨ ਤ੍ਰਿਪਤ ਅਗਾਏ ਰਜ ਜਾਂਦਾ ਹੈ ਬੰਦਾ ਪੂਰਨ ਤੌਰ ਤੇ।
ਨਾਨਕ ਹਰ ਜਿਉ ਤਾਂ ਕੋ ਦੀਵੈ ਜਾਂ ਕੋ ਹੁਕਮ ਮਨਾਏ।
ਲੇਕਿਨ ਨਾਮ ਖਜ਼ਾਨਾ ਮਿਲਦਾ ਕਿਨੂੰ ਹੈ? ਨਾਨਕ ਹਰ ਜਿਉ ਤਾਂ ਕੋ ਦੇਵੈ, ਇਹ ਨਾਮ ਖਜ਼ਾਨਾ ਉਸ ਨੂੰ ਦੇਂਦਾ ਹੈ ਪ੍ਰਭੂ, ਜਾਂ ਕੋ ਹੁਕਮ ਮਨਾਏ। ਪ੍ਰਭੂ ਜੀ ਉਹ ਜਿਸ ਨੂੰ ਪਾਣਾ ਮੰਨਣਾ ਸਿਖਾ ਦਿੰਦੇ ਨੇ, ਹੁਕਮ ਮੰਨਣਾ ਸਿਖਾ ਦਿੰਦੇ ਨੇ।
ਗੌੜੀ ਮਹਿਲਾ ਪੰਜਵਾਂ, ਦਇਆ ਮਾਇਆ ਕਰ ਪ੍ਰਾਣਪਤੀ ਮੋਰੇ, ਮੋਹੇ ਅਨਾਥ ਸ਼ਰਨ ਪ੍ਰਭ ਤੋਰੀ, ਅੰਧ ਕੂਪ ਮੈਂ ਹਾਥ ਦੇ ਰਾਖੋ, ਕਛੂ ਸਿਆਣਪ ਉਕਤ ਨ ਮੋਰੀ, ਰਹਾਓ ਕਰਨ ਕਰਾਵਨ ਸਭ ਕਿਛ ਤੁਮ ਹੀ, ਤੁਮ ਸਮਰੱਥ ਨਾ ਹੀ ਅਨਹੋਰੀ, ਤੁਮਰੀ ਗਤਮਤ ਤੁਮ ਹੀ ਜਾਣੀ, ਸੇ ਸੇਵਕ ਜਿਨ ਭਾਗ ਮਥੋਰੀ, ਆਪਣੇ ਸੇਵਕ ਸੰਗ ਤੁਮ ਪ੍ਰਭ ਰਾਤੇ, ਓਤ ਪੋਤ ਭਗਤਨ ਸੰਗ ਜੋਰੀ, ਪ੍ਰਿਉ ਪ੍ਰਿਉ ਨਾਮ ਤੇਰਾ ਦਰਸ਼ਨ ਚਾਹੇ, ਜੈਸੇ ਦ੍ਰਿਸ਼ਟੀ ਉਹ ਚੰਦ ਚਕੋਰੀ, ਰਾਮ ਸੰਤ ਮੈਂ ਭੇਦ ਕਿਛ ਨਾਹੀ, ਏਕ ਜਨ ਕਈ ਮੈਂ ਲਾਖ ਕਰੋਰੀ, ਜਾਂ ਕਹਿ ਹੀਏ ਪ੍ਰਗਟ ਪ੍ਰਭ ਹੋਆ, ਅਨਦਨ ਕੀਰਤਨ ਰਸਨ ਰਮੋਰੀ, ਤੁਮ ਸਮਰੱਥ ਅਪਾਰ ਅਤ ਉੱਚੇ, ਸੁਖਦਾਤੇ ਪ੍ਰਭ ਪ੍ਰਾਣ ਅਧੋਰੀ, ਨਾਨਕ ਕੋ ਪ੍ਰਭ ਕੀ ਜੇ ਕਿਰਪਾ, ਉਨ ਸੰਤਨ ਕੈ ਸੰਗ ਸੰਗੋਰੀ, ਦਇਆ ਮਾਇਆ ਕਰ ਪ੍ਰਾਣਪਤਿ ਮੋਰੇ, ਮੋਹੇ ਅਨਾਥ ਸ਼ਰਨ ਪ੍ਰਭ ਤੋਰੀ,
ਦਇਆ ਮਾਇਆ ਕਰ ਪ੍ਰਾਣਪਤ ਮੋਹੇ ਮੋਰੇ, ਮੋਹੇ ਅਨਾਥ ਸ਼ਰਨ ਪ੍ਰਭ ਤੇਰੀ। ਮਾਇਆ ਕੀ ਹੋਈ? ਦਇਆ ਤੇ ਅਸੀਂ ਸਾਰੇ ਸਮਝਦੇ ਹਾਂ, ਮਾਇਆ ਮੇਹਰ, ਬਹੁਤ ਅੱਛਾ, ਮਾਇਆ ਮੇਹਰ ਹੈ, ਬੜੇ ਕਲੋਜ਼ ਤੇ ਅਰਥ ਉਹੀ ਹੈ, ਇੱਕੋ ਹੀ ਨਿਕਲਦਾ ਹੈ, ਦਇਆ ਮਾਇਆ ਮਾਇਆ ਮੇਹਰ। ਦਇਆ ਮਾਇਆ ਕਰ ਪ੍ਰਾਣ ਪਤ ਮੋਰੇ, ਪ੍ਰਾਣ ਪਤ ਤੋਂ ਭਾਵ ਹੈ ਪ੍ਰਾਣਾ ਦੇ ਪਤੀ, ਪ੍ਰਾਣਾ ਦੇ ਮਾਲਕ। ਅਸਾਂ ਸਾਡਾ ਸਰੀਰ ਚੱਲ ਰਿਹਾ ਹੈ ਪ੍ਰਾਣਾ ਕਰਕੇ। ਮੈਂ ਕਈ ਵਾਰੀ ਆਖਿਆ ਹੈ ਤਿੰਨ ਚੀਜ਼ਾਂ, ਸਰੀਰ ਹੁੰਦਾ ਹੈ ਪੰਜ ਤੱਤਾਂ ਦਾ, ਪ੍ਰਾਣ ਇਸ ਸਰੀਰ ਨੂੰ ਚਲਾਉਂਦੇ ਨੇ ਤੇ ਆਤਮਾ ਦਾ ਇਸ ਚ ਵਾਸਾ ਹੈ, ਤਿੰਨ ਵੱਖਰੀਆਂ ਵੱਖਰੀਆਂ ਚੀਜ਼ਾਂ। ਪ੍ਰਾਣ ਤੇ ਆਤਮਾ ਇੱਕ ਚੀਜ਼ ਨਹੀਂ ਹੁੰਦੀ, ਪ੍ਰਾਣ ਤੇ ਜਿਵੇਂ ਫਿਊਲ ਹੁੰਦਾ ਹੈ, ਫਿਊਲ ਜਿਵੇਂ ਕਿਸੇ ਵਹੀਕਲ ਨੂੰ ਚਲਾਉਂਦੀ ਹੈ, ਇਵੇਂ ਪ੍ਰਾਣ ਇਸ ਸਰੀਰ ਨੂੰ ਚਲਾਉਂਦੇ ਨੇ। ਪ੍ਰਾਣ ਇੱਕ ਸ਼ਕਤੀ ਹੈ, ਤਾਕਤ ਹੈ, ਫਿਊਲ ਹੈ, ਜਿਸ ਕਰਕੇ ਸਭ ਚੱਲ ਰਿਹਾ ਹੈ, ਸਰੀਰ ਚੱਲ ਰਿਹਾ। ਪ੍ਰਾਣਾ ਦਾ ਪਤੀ ਭਾਵ ਕੀ? ਜ਼ਿੰਦਗੀ ਤੇਰੇ ਕਰਕੇ ਹੈ, ਜੋ ਸਰੀਰ ਚੱਲ ਰਿਹਾ ਹੈ ਤੇਰੇ ਕਰਕੇ ਹੈ, ਪ੍ਰਾਣਾ ਦਾ ਮਾਲਕ ਤੂੰ ਹੈ, ਇਹ ਜੋ ਜ਼ਿੰਦਗੀ ਮੇਰੀ ਚੱਲ ਰਹੀ ਹੈ ਤੇਰੇ ਕਰਕੇ ਚੱਲ ਰਿਹਾ। ਪ੍ਰਾਣ ਪਤ ਤੋਂ ਭਾਵ ਪ੍ਰਾਣਾ ਦਾ ਪਤੀ, ਪ੍ਰਾਣਾ ਦਾ ਮਾਲਕ। ਦਇਆ ਮਾਇਆ ਕਰ ਪ੍ਰਾਣ ਪਤ ਮੋਹਰੇ, ਮੋਹੇ ਅਨਾਥ ਸ਼ਰਨ ਪ੍ਰਭ ਤੋਰੀ, ਮੋਹੇ ਅਨਾਥ ਮੈਂ ਹਾਂ ਅਨਾਥ। ਅਨਾਥ ਕਿਸ ਨੂੰ ਆਖੀਦਾ? ਜਿਹਦਾ ਸਹਾਰਾ ਕੋਈ ਨਾ ਹੋਵੇ, ਜਿਹਦੀ ਟੇਕ ਓਟ ਆਸਰਾ ਕੋਈ ਨਾ ਹੋਵੇ, ਜਿਹਦੇ ਸਿਰ ਤੇ ਕੋਈ ਨਾ ਹੋਵੇ, ਉਹ ਅਨਾਥ। ਬੱਚਾ ਹੈ, ਬੱਚੇ ਨੂੰ ਕੋਈ ਮਾਂ ਬਾਪ ਦਾ ਸਹਾਰਾ ਨਹੀਂ ਆਖ ਦਈਦਾ, ਅਨਾਥ ਹੈ। ਮਾਂ ਬਾਪ ਦਾ ਸਹਾਰਾ, ਵੱਡਾ ਸਹਾਰਾ ਹੁੰਦਾ ਹੈ, ਸਹਾਰਾ ਉੱਠ ਜਾਵੇ ਆਖੀਦਾ ਅਨਾਥ ਹੈ। ਤੋ ਕਹਿੰਦੇ ਨੇ ਮੋਹੇ ਅਨਾਥ ਸ਼ਰਨ ਪ੍ਰਭ ਤੋਰੀ, ਮੈਂ ਅਨਾਥ ਹਾਂ ਕਿਉਂਕਿ ਮੈਨੂੰ ਹੋਰ ਕਿਸੇ ਦਾ ਆਸਰਾ ਨਹੀਂ ਹੈ। ਸ਼ਰਨ ਪ੍ਰਭ ਤੋਰੀ, ਇਹ ਪ੍ਰਭੂ ਜੀ ਇੱਕ ਤੁਹਾਡੀ ਸ਼ਰਨ ਤੱਕੀ ਹੈ, ਤੁਹਾਡੀ ਸ਼ਰਨ ਆਇਆ। ਮੋਹੇ ਅਨਾਥ ਸ਼ਰਨ ਪ੍ਰਭ ਤੋਰੀ,
ਅੰਧ ਕੂਪ ਮੈਂ ਹਾਥ ਦੇ ਰਾਖੋ, ਕਛੂ ਸਿਆਣਪ ਉਕਤ ਨ ਮੋਰੀ,
ਅੰਧ ਕੂਪ ਮੈਂ ਹਾਥ ਦੇ ਰਾਖੋ, ਕਛੂ ਸਿਆਣਪ ਉਕਤ ਨ ਮੋਰੀ। ਅੰਧ ਕਹਿੰਦੇ ਨੇ ਹਨੇਰੇ ਨੂੰ, ਕੂਪ ਖੂਹ, ਅੰਧ ਕੂਪ ਹਨੇਰਾ ਖੂਹ। ਜਿਹੜਾ ਖੂਹ ਬੜਾ ਡੂੰਘਾ ਹੋਵੇ ਉਹ ਹਨੇਰਾ ਵੀ ਹੁੰਦਾ ਹੈ, ਹਨੇਰੇ ਖੂਹ ਵਿੱਚ ਚਾਤੀ ਮਾਰੋ ਥੱਲੇ ਕੁਛ ਦਿਸੇਗਾ ਨਹੀਂ। ਤੋ ਕਹਿੰਦੇ ਨੇ ਇਹ ਸੰਸਾਰ ਇੰਜੀ ਏ ਜਿਵੇਂ ਅੰਧ ਕੂਪ, ਹਨੇਰਾ ਖੂਹ, ਡੂੰਘਾ ਖੂਹ। ਅੰਧ ਕੂਪ ਮੈਂ ਤੇ ਮੇਰੀ ਹਾਲਤ ਇੰਜੇ ਜਿਵੇਂ ਹਨੇਰੇ ਖੂਹ ਵਿੱਚ ਡਿੱਗਿਆ ਪਿਆ। ਹੱਥ ਦੇ ਰਾਖੋ, ਆਪਣਾ ਹੱਥ ਦੇ ਕੇ ਮੈਨੂੰ ਬਚਾਵੋ। ਹੱਥ ਦੇ ਰਾਖੋ, ਕਛੂ ਸਿਆਣਪ ਉਕਤ ਨਾ ਮੋਰੀ। ਸਿਆਣਪ ਅਕਲ ਤੇ ਉਕਤ ਕਹਿੰਦੇ ਨੇ ਦਲੀਲ, ਮੇਰੀ ਅਕਲ ਮੇਰੀ ਦਲੀਲ ਇੱਥੇ ਕੰਮ ਨਹੀਂ ਕਰਦੀ ਕਿ ਕਿਵੇਂ ਇਸ ਹਨੇਰੇ ਖੂਹ ਵਿੱਚੋਂ ਨਿਕਲਾਂ। ਇਹ ਸੰਸਾਰ ਇੱਕ ਹਨੇਰਾ ਖੂਹ ਹੈ, ਇਹ ਹਨੇਰੇ ਖੂਹ ਵਿੱਚੋਂ ਕਿਵੇਂ ਬਚਾ ਹੋਵੇ ਮੇਰਾ? ਮੇਰੀ ਅਕਲ ਮੇਰੀ ਸਿਆਣਪ ਕੋਈ ਕੰਮ ਨਹੀਂ ਕਰਦੀ, ਤੁਸੀਂ ਹੱਥ ਦੇ ਕੇ ਮੈਨੂੰ ਬਚਾ ਲਓ।
ਕਰਨ ਕਰਾਵਨ ਸਭ ਕਿਛ ਤੁਮ ਹੀ, ਤੁਮ ਸਮਰੱਥ ਨਾ ਹੀ ਅਨਹੋਰੀ।
ਨਾ ਹੀ ਅਨਹੋਰੀ, ਅੰਨ ਕਹਿੰਦੇ ਨੇ ਛੁੱਟ, ਬਗੈਰ। ਕਰਨ ਕਰਾਵਨ ਸਭ ਕਿਛ ਤੁਮ ਹੀ, ਤੁਸੀਂ ਕਰਨ ਜੋਗੇ ਹੋ ਤੇ ਜੀਵਾਂ ਤੋਂ ਕਰਵਾਉਣ ਜੋਗੇ ਹੋ। ਕਰਨ ਕਰਾਵਣ ਦਾ ਮਤਲਬ ਇਹ ਹੁੰਦਾ ਹੈ ਤੁਸੀਂ ਖੁਦ ਕਰ ਸਕਦੇ ਹੋ ਤੇ ਜੀਵਾਂ ਤੋਂ ਜੋ ਚਾਹੇ ਕਰਵਾ ਸਕਦੇ ਹੋ। ਕਰਨ ਰਾਵਣ ਸਭ ਕਿਚ ਤੁਮ ਹੀ, ਕਰਨ ਕਰਾਉਣ ਵਾਲੇ ਤੁਸੀਂ ਹੀ। ਤੁਮ ਸਮਰੱਥ, ਸਾਰੀ ਤਾਕਤ ਦਾ ਜੋ ਮਾਲਕ ਹੋਵੇ ਉਸ ਨੂੰ ਆਖੀਦਾ ਸਮਰੱਥ। ਤੁਮ ਸਮਰੱਥ, ਤੁਸੀਂ ਹੀ ਸਾਰੀ ਤਾਕਤਾਂ ਦੇ ਮਾਲਕ ਹੋ। ਤੁਮ ਸਮਰੱਥ ਨਾਹੀ ਅਨਹੋਰੀ, ਤੇ ਤੁਹਾਡੀ ਵਰਗੀ ਤਾਕਤ ਰੱਖਣ ਵਾਲਾ ਹੋਰ ਕੋਈ ਨੀ। ਅਨਹੋਰ, ਅਨਹੋਰੀ ਦੂਜਾ ਕੋਈ, ਤੁਹਾਡੀ ਜਿਹੀ ਸਮਰੱਥਾ ਰੱਖਣ ਵਾਲਾ ਹੋਰ ਕੋਈ ਨੀ। ਤੁਮ ਸਮਰੱਥ ਨਾਹੀ ਅਨਹੋਰੀ,
ਤੁਮਰੀ ਗਤਮਿਤ ਤੁਮ ਹੀ ਜਾਣੀ, ਸੇ ਸੇਵਕ ਜਨ ਭਾਗ ਮਥੋਰੀ।
ਤੁਮਰੀ ਗਤ ਮਿਤ ਤੁਮ ਹੀ ਜਾਣੀ, ਸੇ ਸੇਵਕ ਜਿਨ ਭਾਗ ਮਥੋਰੀ। ਗਤ ਕਹਿੰਦੇ ਨੇ ਗਤੀ, ਆਤਮਕ ਅਵਸਥਾ, ਭਾਵ। ਆਤਮਕ ਅਵਸਥਾ ਤੋਂ ਵੀ ਭਾਵ ਕੀ ਹੈ? ਪ੍ਰਭੂ ਜੀ ਤੁਸੀਂ ਕਿਹੋ ਜਿਹੇ ਹੋ, ਤੁਹਾਡਾ ਸਰੂਪ ਕਿਹਾ ਜਾ, ਤੁਹਾਡੀ ਅਵਸਥਾ ਕਿਹੋ ਜਿਹੀ ਹੈ, ਇਹੋ ਜਿਹੀਆਂ ਗੱਲਾਂ। ਇਸ ਨੂੰ ਆਖੀਦਾ ਹੈ ਪ੍ਰਭੂ ਦੀ ਗਤ। ਪ੍ਰਭੂ ਕਿਸ ਸਰੂਪ ਵਿਚ ਹੈ, ਕਿਹੋ ਜਿਹਾ ਹੈ, ਕਹਿੰਦੇ ਨੇ ਇਹ ਹਰ ਕੋਈ ਜਾਣ ਨਹੀਂ ਸਕਦਾ। ਮਿਤ ਮਿਣਤੀ, ਜਿਵੇਂ ਤਾਕਤ ਦੀ ਮਿਣਕੀ, ਮਿਣਤੀ ਤੁਹਾਡੀ ਤਾਕਤ ਕਿੱਡੀ ਕੁ ਹੈ, ਤੁਹਾਡੀ ਦਾਨ ਦੇਣ ਦੀ ਸ਼ਕਤੀ ਕਿੰਨੀ ਕੁ ਹੈ, ਤੁਹਾਡੀ ਜੀਵ ਦਾਨ ਦੇਣ ਦੀ ਸ਼ਕਤੀ ਕਿੰਨੀ ਕੁ ਹੈ। ਤੋ ਵੱਖ ਵੱਖ ਤਾਕਤਾਂ ਪ੍ਰਭੂ ਜੀ ਦੀਆਂ, ਉਹਨਾਂ ਦੀ ਮਿਣਤੀ, ਉਸ ਨੂੰ ਆਖੀਦਾ ਮਿਤੀ। ਤੋ ਗਤ ਯਾਨੀ ਕਿ ਗਤੀ, ਅਵਸਥਾ, ਹਾਲਤ, ਕਿਸ ਰੂਪ ਵਿਚ ਹੈ, ਤੂੰ ਕਿਹੋ ਜਿਹਾ ਹੈ, ਇਸ ਨੂੰ ਗਤੀ ਆਖ। ਮਿਤੀ ਮਿਣਤੀ, ਤੇਰੀ ਸਮਰੱਥਾ ਦੀ ਮਿਣਤੀ, ਤੇਰੀ ਤਾਕਤ ਦੀ। ਤੋ ਕਹਿੰਦੇ ਨੇ ਤੁਮਰੀ ਗਤ ਮਿਤ ਤੁਮ ਹੀ ਜਾਣ, ਤੁਸੀਂ ਕਿਸ ਅਵਸਥਾ ਵਿਚ ਹੋ, ਤੁਹਾਡੀ ਤਾਕਤ, ਤੁਹਾਡਾ ਬਲ ਕਿਤਨਾ ਕੁ ਹੈ, ਇਹ ਤੁਸੀਂ ਆਪ ਹੀ ਜਾਣਦੇ ਹੋ, ਕੋਈ ਦੂਸਰਾ ਅੰਦਾਜ਼ਾ ਨਹੀਂ ਲਾ ਸਕਦਾ। ਸੇ ਸੇਵਕ ਜਿਨ ਭਾਗ ਮਥੋਰੀ, ਤੁਹਾਡੀ ਸੇਵਾ ਵਿਚ ਵੀ ਉਹੀ ਲੱਗ ਸਕਦਾ ਹੈ, ਤੁਹਾਡੇ ਗੁਣ ਗਾਉਣ ਵਿਚ ਵੀ ਉਹੀ ਲੱਗ ਸਕਦਾ ਹੈ। ਸੇਵਕੀ ਕਰਨੀ, ਗੁਣ ਗਾਉਣੇ, ਪ੍ਰਭੂ ਦੇ ਸੇਵਕ ਬਣ ਜਾਣਾ ਕੀ ਹੈ? ਪ੍ਰਭੂ ਦੇ ਗੁਣ ਗਾਉਣੇ। ਸੇ ਸੇਵਕ ਉਹੀ ਤੁਹਾਡਾ ਸੇਵਕ ਹੋ ਸਕਦਾ ਹੈ ਜਿਨ ਭਾਗ ਮਥੋਰੀ, ਮਥੋਰੀ ਕਹਿੰਦੇ ਨੇ ਮੱਥੇ ਉੱਤੇ, ਜਿਨ ਭਾਗ ਮਥੋਰੀ, ਜਿਸ ਦੇ ਮੱਥੇ ਉੱਤੇ ਤੁਸੀਂ ਚੰਗੇ ਭਾਗ ਲਿਖ ਦਿੱਤੇ, ਉਹੀ ਤੁਹਾਡਾ ਸੇਵਕ ਬਣ ਸਕਦਾ ਹੈ। ਸੇਵਕ ਵੀ ਹਰ ਕੋਈ ਨਹੀਂ ਬਣ ਸਕਦਾ, ਸਿਮਰਨਾ ਜਪਣਾ ਵੀ ਉਸਦੇ ਹਿੱਸੇ ਆਉਂਦਾ ਹੈ ਜਿਸ ਦੇ ਮਸਤਕ ਤੇ ਚੰਗੇ ਭਾਗ ਲਿਖਦੇ।
ਆਪਣੇ ਸੇਵਕ ਸੰਗ ਤੁਮ ਪ੍ਰਭ ਰਾਤੇ, ਓਤ ਪੋਤ ਭਗਤਨ ਸੰਗ ਜੋਰੀ।
ਆਪਣੇ ਸੇਵਕ ਸੰਗ ਤੁਮ ਪ੍ਰਭ ਰਾਤੇ, ਹੇ ਪ੍ਰਭੂ ਜੀਓ, ਰਾਤੇ ਦਾ ਮਤਲਬ ਕੀ ਹੈ? ਪਿਆਰ ਵਿਚ ਰੰਗੇ ਰਚੇ ਮਿਚੇ ਹੋ, ਪਿਆਰ ਦੇ ਵਿਚ ਰਚੇ ਮਿਚੇ ਹੋ। ਆਪਣੇ ਸੇਵਕ ਸੰਗ ਤੁਮ ਪ੍ਰਭ ਰਾਤੇ, ਆਪਣੇ ਸੇਵਕ ਨਾਲ ਤੁਸੀਂ ਪਿਆਰ ਪਾ ਲੈਂਦੇ ਹੋ, ਪਿਆਰ ਵਿਚ ਰਚ ਮਿਚ ਜਾਂਦੇ ਹੋ। ਆਪਣੇ ਸੇਵਕ ਸੰਗ, ਗੱਗੇ ਨੂੰ ਸਿਆਰੀ, ਸੰਗ ਦਾ ਮਤਲਬ ਨਾਲ, ਤੁਮ ਪ੍ਰਭ ਰਾਤੇ, ਹੇ ਪ੍ਰਭੂ ਜੀ, ਤੁਸੀਂ ਪਿਆਰ ਦਾ ਨਾਤਾ ਜੋੜ ਲੈਂਦੇ ਹੋ, ਪਿਆਰ ਦੇ ਵਿਚ ਰਚ ਮਿਚ ਜਾਂਦੇ ਹੋ ਸੇਵਕ ਦੇ ਨਾਲ। ਓਤ ਪੋਤ ਭਗਤਨ ਸੰਗ ਜੋਰੀ, ਓਤ ਪੋਤ ਆਖਦੇ ਨੇ ਤਾਣਾ ਬੇਟਾ, ਅਜੁਲਾਹਿਆ, ਕਦੇ ਵੇਖਿਆ ਕੱਪੜੇ ਪੁਣਨਾ? ਆ ਕੁਝ ਲੰਮੇ ਲੋਟ ਡੋਰਾਂ ਰੱਖੀਆਂ ਹੁੰਦੀਆਂ ਨੇ, ਜੋ ਲੰਮੇ ਲੋਟ ਇਸ ਤਰ੍ਹਾਂ ਡੋਰਾਂ ਚੱਲਦੀਆਂ ਨੇ, ਉਸ ਨੂੰ ਆਖੀਦਾ ਪੇਟਾ। ਨਹੀਂ, ਉਲਟੇ, ਤਾਣਾ ਅਕ੍ਰੋਸ
ਜਾਣਾ।
ਅੱਛਾ, ਫਿਰ ਮੈਂ ਗਲਤ ਹੋ ਗਿਆ, ਮੈਂ ਉਲਟ ਸਮਝਦਾ ਸਾਂ, ਮੈਂ ਸੋਚਿਆ ਸਾਂ ਉਹ, ਅੱਛਾ ਇਹ ਪੇਟਾ ਇਸ ਤਰ੍ਹਾਂ ਜਿਹੜਾ ਜਾਂਦਾ, ਤਾਂ ਫਿਰ ਠੀਕ ਹੈ, ਤੁਸੀਂ ਮੈਨੂੰ ਸੁਧਾਰ ਦਿੱਤਾ। ਮੈਂ ਸਮਝਦਾ ਸਾਂ ਉਹ ਪੇਟਾ, ਅੱਛਾ ਇਹ ਤਾਣਾ ਹੋਇਆ ਤੇ ਇਹ ਪੇਟਾ। ਤਾਂ ਤੁਸੀਂ ਵੇਖੋਗੇ ਕੱਪੜੇ ਵਿਚ ਉਹ ਧਾਗੇ ਨੇ, ਤਾਣੇ ਪੇਟੇ ਦੇ ਇੰਜ ਗੁੰਦੇ ਹੁੰਦੇ ਨੇ, ਉੱਤੋਂ ਥੱਲੇ ਲੰਘਦੇ ਨੇ। ਤਾਂ ਕਹਿੰਦੇ ਨੇ ਕਿ ਸੇਵਕ ਪ੍ਰਭੂ ਨਾਲ ਇਸ ਤਰ੍ਹਾਂ ਹੀ ਗੁੰਦਿਆ ਹੁੰਦਾ ਹੈ ਜਿਵੇਂ ਤਾਣੇ ਪੇਟੇ ਦੇ ਧਾਗੇ ਗੁੰਦੇ। ਪਿਆਰ ਵਿਚ ਸੇਵਕ ਪ੍ਰਭੂ ਦੇ ਨਾਲ ਇਸੇ ਤਰ੍ਹਾਂ ਜੁੜਿਆ ਹੁੰਦਾ ਹੈ ਜਿਵੇਂ ਤਾਣੇ ਪੇਟੇ ਚ ਧਾਗੇ ਜੁੜੇ ਹੁੰਦੇ। ਉਹ ਧਾਗੇ ਤੁਸੀਂ ਛੇਤੀ ਨਖੇੜ ਨਹੀਂ ਸਕਦੇ, ਇੱਕ ਦੂਜੇ ਵਿਚ ਚੰਗੀ ਤਰ੍ਹਾਂ ਗੁੰਦੇ ਹੁੰਦੇ ਨੇ। ਕਹਿੰਦੇ ਨੇ ਬਸ ਆ ਜਿਵੇਂ ਤਾਣੇ ਪੇਟੇ ਦੇ ਧਾਗੇ ਗੁੰਦੇ ਹੁੰਦੇ ਨਾ, ਇਵੇਂ ਸੇਵਕ ਪ੍ਰਭੂ ਨਾਲ ਗੁੰਦਿਆ ਹੁੰਦਾ। ਓਤ ਪੋਤ ਤਾਣੇ ਪੇਟੇ ਵਾਂਗੂ, ਭਗਤਨ ਸੰਗ ਜੋਰੀ, ਤੁਸੀਂ ਪ੍ਰੀਤ ਜੋੜੀ ਹੁੰਦੀ ਹੈ ਤਾਣੇ ਪੇਟੇ ਵਾਂਗੂ, ਭਾਵ ਨਖੇੜਿਆ ਨਹੀਂ ਜਾ ਸਕਦਾ ਸੇਵਕ ਪ੍ਰਭੂ ਤੋਂ।
ਪ੍ਰਿਓ ਪ੍ਰਿਓ ਨਾਮ ਤੇਰਾ ਦਰਸ਼ਨ ਚਾਹੇ, ਜੈਸੇ ਦ੍ਰਿਸ਼ਟ ਉਹ ਚੰਦ ਚਕੋਰੀ।
ਪ੍ਰਿਓ ਪ੍ਰਿਓ, ਪ੍ਰਿਓ ਕਹਿੰਦੇ ਨੇ ਪਿਆਰਾ ਪਿਆਰਾ, ਪ੍ਰਿਓ ਦਾ ਮਤਲਬ ਕੀ ਹੈ? ਇਹ ਪਿਆਰੇ, ਇਹ ਪਿਆਰੇ। ਤਾਂ ਜਿਵੇਂ ਚਕੋਰ ਪ੍ਰਿਓ ਪ੍ਰਿਓ ਕਰਕੇ ਬੋਲਦਾ ਹੈ, ਔਰ ਚਕੋਰ ਦੀ ਆਵਾਜ਼ ਦੇ ਵਿਚ ਇਹ ਪਿਆਰ ਦੀ ਖਿੱਚ ਹੁੰਦੀ ਹੈ, ਕਹਿੰਦੇ ਨੇ ਇਵੇਂ ਸੇਵਕ ਜਦੋਂ ਜਪਦਾ ਹੈ ਨਾ ਵਾਹਿਗੁਰੂ ਵਾਹਿਗੁਰੂ ਕਹਿੰਦਾ, ਜਿਵੇਂ ਪ੍ਰਿਓ ਪ੍ਰਿਓ ਕਰ ਰਿਹਾ, ਚਕੋਰ ਵਾਂਗੂ ਪ੍ਰੀਤ ਨਿਕਲ ਰਹੀ ਹੈ ਮੂੰਹ ਚੋਂ, ਪ੍ਰਿਓ ਪ੍ਰਿਓ ਪਿਆਰ ਦੀ ਆਵਾਜ਼, ਹੇ ਪ੍ਰੀਤਮ ਹੇ ਪ੍ਰੀਤਮ, ਹੇ ਪਿਆਰੇ ਹੇ ਪਿਆਰੇ। ਤਾਂ ਕਹਿੰਦੇ ਨੇ ਪ੍ਰਿਓ ਪ੍ਰਿਓ ਨਾਮ ਤੋਰਾ, ਨਾਮ ਤੇਰਾ, ਹੇ ਪ੍ਰਭੂ ਜੀ, ਉਹ ਸੇਵਕ ਤੇਰਾ ਨਾਮ ਜਿਵੇਂ ਚਕੋਰ ਬੋਲਦਾ ਹੈ ਨਾ ਪਿਆਰ ਨਾਲ, ਇੰਜ ਪਿਆਰ ਨਾਲ ਜਪਦਾ ਹੈ ਤੇਰਾ ਨਾਮ। ਪ੍ਰਿਓ ਪ੍ਰਿਓ ਨਾਮ ਤੇਰਾ, ਇਸ ਤਰ੍ਹਾਂ ਨਾਮ ਲੈਂਦਾ ਹੈ ਤੇ ਦਰਸ਼ਨ ਚਾਹੇ, ਤੇ ਤਾਂਗ ਹੈ ਉਸ ਕੋਲ, ਤਾਂਗ ਲੱਗੀ ਹੈ ਉਸ ਨੂੰ ਦਰਸ਼ਨਾਂ ਦੀ, ਬੜੀ ਪ੍ਰੀਤੀ ਨਾਲ ਉਹ ਤੁਹਾਡਾ ਨਾਮ ਜਪਦਾ ਹੈ ਤੇ ਤਾਂਗ ਰੱਖਦਾ ਹੈ ਤੁਹਾਡੇ ਦਰਸ਼ਨਾਂ ਦੀ। ਜੈਸੇ ਦ੍ਰਿਸ਼ਟ ਉਹ ਚੰਦ ਚਕੋਰੀ, ਦ੍ਰਿਸ਼ਟ ਦੇਖ ਕੇ, ਟੈਂਕੇ ਨੂੰ ਸਿਆਰੀ, ਦ੍ਰਿਸ਼ਟੀ ਨਜ਼ਰ, ਟੈਂਕੇ ਨੂੰ ਸਿਆਰੀ ਜੇ ਲੱਗ ਜਾਏ, ਦੇਖ ਕੇ, ਕਿਵੇਂ ਦੇਖ ਕੇ, ਜਿਵੇਂ ਚਕੋਰ ਚੰਦ ਨੂੰ ਵੇਖ ਕੇ ਪਿਆਰ ਵਿਚ ਆ ਜਾਂਦਾ ਹੈ ਤੇ ਪ੍ਰਿਓ ਪ੍ਰਿਓ ਕਰਦਾ ਹੈ ਨਾ, ਇਵੇਂ ਹੀ ਹੇ ਪ੍ਰਭੂ ਜੀ, ਉਹ ਤੇਰੇ ਦਾਸ ਨੂੰ ਤੁਹਾਡੇ ਦਰਸ਼ਨਾਂ ਦੀ ਤਾਂਗ ਹੁੰਦੀ ਹੈ, ਉਸੇ ਤਾਂਗ ਵਿਚ ਉਹ ਤੁਹਾਨੂੰ ਜਪਦਾ ਹੈ, ਵਾਹਿਗੁਰੂ ਵਾਹਿਗੁਰੂ ਕਰਦਾ ਹੈ। ਹਾਂਜੀ,
ਰਾਮ ਸੰਤ ਮੈਂ ਭੇਦ ਕਿਛ ਨਾਹੀ, ਏਕ ਜਨ ਕਈ ਮੈਂ ਲੱਖ ਕਰੋਰੀ।
ਰਾਮ ਯਾਨੀ ਕਿ ਪ੍ਰਭੂ, ਸੰਤ ਪ੍ਰਭੂ ਦਾ ਪਿਆਰਾ ਸੇਵਕ। ਰਾਮ ਸੰਤ ਮੈਂ ਭੇਦ ਕਿਛ ਨਾਹੀ, ਕਹਿੰਦੇ ਨੇ ਜਿਸ ਨੂੰ ਇਤਨਾ ਪਿਆਰ ਲੱਗ ਜਾਏ ਨਾ ਤੇਰੇ ਨਾਲ, ਜਿਹੜਾ ਚਕੋਰ ਵਾਂਗੂ ਪ੍ਰਿਓ ਪ੍ਰਿਓ ਕਰਦਾ ਰਹੇ, ਫਿਰ ਉਹਦੇ ਚ ਤੇ ਹੇ ਪ੍ਰਭੂ ਜੀ, ਉਹਦੇ ਤੁਹਾਡੇ ਚ ਕੋਈ ਫਰਕ ਨਹੀਂ ਰਹਿ ਜਾ। ਜਣਾ ਜਿਹਨੂੰ ਇਸ ਤਰ੍ਹਾਂ ਪਿਆਰ ਲੱਗ ਜਾਏ ਚਕੋਰ ਵਾਂਗੂ, ਜਿਵੇਂ ਚਕੋਰ ਚੰਦ ਨਾਲ ਪ੍ਰੀਤੀ ਲਾਉਂਦਾ, ਜੇ ਇਹੋ ਜਿਹਾ ਕਿਸੇ ਨੂੰ ਪਿਆਰ ਲੱਗ ਜਾਏ ਤੇਰੇ ਨਾਲ, ਤੇ ਫਿਰ ਉਹ ਸ਼ਖਸ ਵਿੱਚ, ਉਹ ਸੇਵਕ ਵਿੱਚ, ਤੇ ਹੇ ਪ੍ਰਭੂ ਜੀ ਉਹ ਤੁਹਾਡੇ ਵਿੱਚ ਕੋਈ ਫਰਕ ਨਹੀਂ, ਕੋਈ ਅੰਤਰ ਨਹੀਂ ਰਹਿ ਜਾਂਦਾ। ਰਾਮ ਸੰਤ ਮੈਂ ਭੇਦ ਕਿਛ ਨਾਹੀਂ, ਭੇਦ ਕਹਿੰਦੇ ਨੇ ਫਰਕ, ਅੰਤਰ ਫਰਕ, ਫਿਰ ਸੇਵਕ ਤੇ ਪ੍ਰਭੂ ਜੀ ਵਿੱਚ ਕੋਈ ਫਰਕ ਰਹਿ ਹੀ ਨਹੀਂ ਜਾਂਦਾ। ਇੱਕ ਜਨਮ ਹੈ ਲੱਖ ਕਰੋੜੀ, ਪਰ ਇਹੋ ਜਿਹਾ ਸੇਵਕ ਤਾਂ ਕੋਈ ਵਿਰਲਾ ਹੀ ਹੁੰਦਾ ਹੈ। ਕਰੋੜ ਲੱਖ ਵਾਰੀ ਹੋ ਜਾਣ ਨਾ, ਲੱਖ ਕਰੋੜੀ ਦਾ ਕੀ ਮਤਲਬ ਹੁੰਦਾ ਹੈ? ਕਰੋੜ ਲੱਖ ਵਾਰੀ ਹੋ ਜਾ, ਇੱਕ ਕਰੋੜ ਲੱਖ ਵਾਰੀ ਹੋ ਜਾਣ ਤੇ ਮਸਾਂ ਕੋਈ ਇੱਕ ਅੱਧਾ ਲੱਭੇ ਇਹੋ ਜਿਹਾ ਸੇ, ਜਿਹਨੂੰ ਇਹੋ ਜਿਹੀ ਪ੍ਰੀਤੀ ਲੱਗੀ ਹੋਵੇ ਪਰਮੇਸ਼ਰ। ਹਾਂਜੀ।
ਜਾਂ ਕੇ ਹੀਏ ਪ੍ਰਗਟ ਪ੍ਰਭੂਆ, ਅਨਦਨ ਕੀਰਤਨ ਰਸਨ ਰਮੋਰੀ।
ਜਾਂ ਕੇ ਹੀਏ ਪ੍ਰਗਟ ਪ੍ਰਭੂਆ, ਔਰ ਜਿਸ ਦੇ ਹਿਰਦੇ ਵਿੱਚ ਤੂੰ ਪ੍ਰਗਟ ਹੋ ਜਾ, ਜਿਸ ਸੇਵਕ ਨੂੰ ਤੂੰ ਅੰਦਰ ਦਿਸ ਪਵੇ, ਜਿਸ ਸੇਵਕ ਨੂੰ ਅੰਦਰ ਤੂੰ ਦਰਸ਼ਨ ਦੇ ਦੇ। ਜਾਂ ਕੇ ਹੀ ਪ੍ਰਗਟ ਪ੍ਰਭ ਹੋਆ, ਅਨ ਦਿਨ ਕੀਰਤਨ ਰਸਨ ਰਮੋਰੀ। ਉਹ ਤੇ ਭਾਈ ਫਿਰ ਅਨ ਦਿਨ ਹਰ ਰੋਜ਼ ਹੀ ਕੀਰਤਨ, ਤੇਰੇ ਕੀਰਤਨ ਵਿੱਚ ਰਸਨ ਰਮੋਰੀ, ਰਮੋਰੀ ਜਪਣਾ, ਰਸਨਾ ਤੂੰ ਜਪੇਗਾ। ਜਿਹਦੇ ਅੰਦਰ ਤੂੰ ਪ੍ਰਗਟ ਹੋ ਜਾਏ, ਉਹ ਫਿਰ ਤੈਨੂੰ ਜਪੇ ਤੋਂ ਬਿਨਾਂ ਰਹਿ ਨਹੀਂ ਸਕਦਾ। ਉਹ ਤੇ ਹਰ ਰੋਜ਼ ਹੀ, ਹਰ ਘੜੀ, ਹਰ ਪਲ ਤੈਨੂੰ ਜਪੇਗਾ, ਉਹ ਤੇ ਤੂੰ ਨਿਖੜ ਹੀ ਨਹੀਂ ਸਕਦਾ। ਜਾਂ ਕੇ ਹੀ ਪ੍ਰਗਟ ਪ੍ਰਭ ਹੋਆ, ਜਿਸ ਸੇਵਕ ਦੇ ਹਿਰਦੇ ਵਿੱਚ ਤੂੰ ਪ੍ਰਗਟ ਹੋ ਜਾਣਾ ਹੈ ਹੇ ਪ੍ਰਭੂ, ਉਹ ਸੇਵਕ ਅਣ ਦਿਨ ਕੀਰਤਨ ਰਸਨ ਰਮੋਰੀ, ਉਹ ਹਰ ਰੋਜ਼ ਨਿਤ ਹੀ ਸੁਬਾਹ ਤੋਂ ਸ਼ਾਮ ਤੱਕ ਤੇਰੇ ਕੀਰਤਨ ਵਿੱਚ ਹੀ ਜੁੜਿਆ ਰਹਿੰਦਾ ਹੈ। ਕੀਰਤਨ ਭਾਵ ਕੀਰਤੀ ਉਪਮਾ, ਉਹ ਤੇਰੇ ਗੁਣ ਗਾਉਣ ਚ ਜੁੜਿਆ ਰਹਿੰਦਾ ਹੈ।
ਤੁਮ ਸਮਰੱਥ ਅਪਾਰ ਅਤ ਉੱਚੇ, ਸੁਖ ਦਾਤੇ ਪ੍ਰਭ ਪ੍ਰਾਣ ਅਧੋਰੀ।
ਤੁਮ ਸਮਰੱਥ ਅਪਾਰ, ਹੇ ਪ੍ਰਭੂ ਜੀ ਤੁਸੀਂ ਵੱਡੀਆਂ ਤਾਕਤਾਂ ਦੇ ਮਾਲਕ ਹੋ। ਸਮਰੱਥ ਅਪਾਰ ਬੇਅੰਤੋ, ਸਮਰੱਥਾ ਵੀ ਤੁਹਾਡੀ ਬੇਅੰਤ ਹੈ। ਅਤ ਉੱਚੇ, ਅਤੀ ਉੱਚੇ ਹੋ, ਇਤਨੇ ਉੱਚੇ ਕਿ ਜੋ ਸਾਡੀ ਸਮਝ ਵਿੱਚ ਨਾ ਆ ਸਕੋ। ਸੁਖ ਦਾਤੇ, ਸੁਖਾਂ ਦੇ ਦਾਤੇ ਵੀ ਤੁਸੀਂ ਹੋ। ਪ੍ਰਭ ਪ੍ਰਾਣ ਅਧੋਰੀ, ਹੇ ਪ੍ਰਭੂ ਜੀ ਤੁਸੀਂ ਹੀ ਪ੍ਰਾਣਾਂ ਦੇ ਆਸਰੇ ਹੋ। ਅਧੋਰੀ ਆਧਾਰ, ਆਧਾਰ ਤੋਂ ਅਧੋਰੀ, ਮੇਰੀ ਜਿੰਦ ਦੇ ਆਸਰੇ ਤੁਸੀਂ ਹੀ ਹੋ, ਮੇਰੇ ਜੀਵਨ ਦੇ ਆਸਰੇ ਤੁਸੀਂ ਹੀ ਹੋ।
ਨਾਨਕੋ ਪ੍ਰਭ ਕੀ ਜੇ ਕਿਰਪਾ, ਉਨ ਸੰਤਨ ਕੈ ਸੰਗ ਸੰਗੋਰੀ।
ਨਾਨਕ ਕਹੋ ਪ੍ਰਭ ਕੀ ਜੈ ਕਿਰਪਾ, ਹੇ ਪ੍ਰਭੂ ਜੀ ਮੈਂ ਨਾਨਕ ਤੇ ਵੀ ਕਿਰਪਾ ਕਰੋ। ਉਨ ਸੰਤਨ ਕੈ ਸੰਗ ਸੰਗੋਰੀ, ਮੇਰਾ ਸਾਥ ਅਜਿਹੇ ਸੰਤਾਂ ਨਾਲ ਬਣਿਆ ਰਵੇ ਜਿਨ੍ਹਾਂ ਦੇ ਅੰਦਰ ਤੂੰ ਪ੍ਰਗਟ ਹੋ ਗਿਆ, ਤੇ ਜਿਹੜੇ ਤੈਨੂੰ ਪਲ ਪਲ ਜਪ ਰਹੇ। ਅਜਿਹੇ ਸੰਤਾਂ ਨਾਲ ਮੇਰਾ ਵੀ ਸੰਗ ਹੋ ਜਾਏ, ਮੇਰੀ ਸੰਗਤ ਉਹਨਾਂ ਨਾਲ ਬਣ ਜਾਏ। ਤੋ ਇਸ ਸ਼ਬਦ ਵਿੱਚ ਸਤਿਗੁਰਾਂ ਨੇ ਵੱਡੀ ਗੱਲ ਦੱਸੀ ਕਿ ਪਿਆਰ ਨਾਲ ਗੱਲ ਬਣਦੀ ਹੈ। ਜਿਹੜਾ ਪਿਆਰ ਨਾਲ ਜਪੇ, ਜਿਹੜਾ ਚਕੋਰ ਬਣ ਕੇ ਜਪੇ, ਭਾਵਨਾ ਤੋਂ ਰਹਿਤ ਜਿਹੜਾ ਜਪਣਾ ਹੈ, ਉਹ ਕਈ ਵਾਰੀ ਫਲਦਾਇਕ ਇੰਨਾ ਨਹੀਂ ਬਣਦਾ। ਜੋ ਫਲ ਲੱਗਣਾ ਚਾਹੀਦਾ ਜਪ ਨੂੰ, ਜਿੰਨਾ ਲੱਗਣਾ ਚਾਹੀਦਾ ਉਹ ਨਹੀਂ ਲੱਗਦਾ, ਕਿਉਂਕਿ ਭਾਵਨਾ ਤੋਂ ਰਹਿਤ ਹੁੰਦਾ ਹੈ, ਪਿਆਰ ਤੋਂ ਰਹਿਤ ਹੁੰਦਾ ਹੈ। ਪਰ ਨਾਲ ਫਿਰ ਇਹ ਵੀ ਗੱਲ ਦੱਸੀ ਕਿ ਪਿਆਰ ਨਾਲ ਜਪਣਾ ਤੇ ਉਹਦੇ ਹਿੱਸੇ ਆਉਂਦਾ ਹੈ ਉਸ ਸੇਵਕ ਦੇ ਜਿਹਦੇ ਮਸਤ ਤੇ ਪਾਗ ਇਹ ਪ੍ਰਭੂ ਜੀ ਤੂੰ ਹੀ ਲਿਖੇ। ਉਹੀ ਫਿਰ ਸੰਤ ਗੁਰੂ ਦੇ ਲੜ ਲੱਗਦਾ ਹੈ, ਕਿਉਂਕਿ ਬਾਅਦ ਵਿੱਚ ਅਖੀਰਲੀ ਤੁਕ ਵਿੱਚ ਦੱਸਿਆ ਹੈ ਕਿ ਐਸੇ ਸੇਵਕਾਂ ਸੰਤਾਂ ਦੀ ਮੈਨੂੰ ਸੰਗਤ ਬਖਸ਼ੋ। ਭਾਵ ਕੀ ਜੋ ਦਾਤ ਐਸੇ ਜਪ ਦੀ ਮਿਲਦੀ ਹੈ ਉਹ ਭਜਨੀਕ ਬੰਦਿਆਂ ਤੋਂ ਹੀ ਮਿਲਦੀ ਹੈ, ਉਹ ਜਪਣ ਵਾਲੇ ਬੰਦਿਆਂ ਤੋਂ ਹੀ ਲਾਗ ਲੱਗਦੀ ਹੈ। ਸੰਗ ਰਹਿਣ ਵਾਲੇ ਸੰਤ ਸੰਗੋਰੀ, ਸੰਤਾਂ ਦੇ ਸੰਗ ਰਹਾਂ, ਉਹਨਾਂ ਸੰਤਾਂ ਦੇ ਮੈਂ ਸੰਗ ਰਹਾਂ।
ਪ੍ਰਸਾਦ ਨਾਨਕ ਹਰ ਭੇਟੇ, ਮਨ ਤਨ ਸੀਤਲ ਤ੍ਰਾਪੈ।
ਇਹ ਬੜਾ ਹੀ ਮੇਰੇ ਮਨ ਪਾਉਂਦਾ ਸ਼ਬਦ ਹੈ। ਤੁਮ ਹਰ ਸੇਤੀ ਰਾਤੇ ਸੰਤੋ ਨਿਭਾਹੇ ਲਿਹੋ, ਨਿਭਾ ਨੀ ਕਹਿਣਾ ਨਿਭਾਹੇ ਲਿਹੋ, ਨਿਭਾਹੇ ਲਿਹੋ ਮੋਕੋ ਪੁਰਖ ਵਿਦਾਤੇ, ਓੜ ਪਹੁੰਚਾਵੋ ਦਾਤੇ ਰਹਾ। ਤੁਮਰਾ ਮਰਮ ਤੁਮਾਹੀ ਜਾਣਿਆ, ਤੁਮ ਪੂਰਨ ਪੁਰਖ ਵਿਦਾਤੇ, ਰਾਖੋ ਸ਼ਰਨ ਅਨਾਥ ਦੀਨ ਕਹੋ, ਕਰੋ ਹਮਾਰੀ ਗਾਤੇ, ਤਰਨ ਸਾਗਰ ਬੋਹਿਤ ਚਰਨ ਤੁਮਾਰੇ, ਤੁਮ ਜਾਨੋ ਆਪਣੀ ਪਾਂਤੇ, ਕਰ ਕਿਰਪਾ ਜਿਸ ਰਾਖੋ ਸੰਗੇ ਤੇ ਪਾਰ ਪਰਾਤੇ। ਈਤ ਊਤ ਪ੍ਰਭ ਤੁਮ ਸਮਰੱਥਾ, ਸਭ ਕਿਛ ਤੁਮਰੇ ਹਾਥੇ, ਐਸਾ ਨਿਧਾਨ ਦੇਹੋ ਮੋਕੋ ਹਰਿਜਨ, ਐਸਾ ਨਿਧਾਨ ਦੇਹੋ ਮੋਕੋ ਹਰਿਜਨ, ਚਲੈ ਹਮਾਰੇ ਸਾਥੇ, ਨਿਰਗੁਣ ਯਾਰੇ ਕਉ ਗੁਣ ਕੀ ਜੈ, ਹਰਿਨਾਮ ਮੇਰਾ ਮਨ ਜਾਪੇ, ਸੰਤ ਪ੍ਰਸਾਦ ਨਾਨਕ ਹਰਿ ਭੇਟੇ, ਮਨ ਤਨ ਸੀਤਲ ਤ੍ਰਾਪੇ।
ਤੁਮ ਹਰ ਸੇਤੀ ਰਾਤੇ ਸੰਤੋ,
ਤੁਮ ਹਰ ਸੇਤੀ, ਸੇਤੀ ਨਹੀਂ ਆਖਣਾ ਸੇਤੀ, ਤੁਮ ਹਰ ਸੇਤੀ ਰਾਤੇ ਸੰਤੋ, ਐ ਸੰਤ ਜਨੋ ਤੁਸੀਂ ਤੇ ਪ੍ਰਭੂ ਜੀ ਨਾਲ ਰਚ ਮਿਚ ਗਏ ਹੋ। ਹਰ ਸੇਤੀ ਰਾਤੇ ਤੁਸੀਂ ਤੇ ਬੜੀ ਨੇੜਤਾ ਪਾ ਲਈ ਹੈ ਪ੍ਰਭੂ ਜੀ ਨਾਲ, ਤੁਸੀਂ ਉਹਨਾਂ ਦੇ ਪਿਆਰ ਵਿੱਚ ਬਿਲਕੁਲ ਰਚ ਮਿਚ ਗਏ ਹੋ, ਇੰਨੇ ਨਜ਼ਦੀਕ ਹੋ ਗਏ ਹੋ, ਪਿਆਰ ਦਾ ਸੰਬੰਧ ਇੰਨਾ ਨਜ਼ਦੀਕ ਲੈ ਗਿਆ ਤੁਹਾਨੂੰ ਕਿ ਤੁਸੀਂ ਉਹਨਾਂ ਨਾਲ ਰਚ ਮਿਚ ਗਏ ਹੋ ਪਰਮੇਸ਼ਰ ਨਾਲ, ਭਾਵ ਇੱਕ ਮਿਕ ਹੋ ਗਏ ਹੋ। तो वाकई जड़े संत जन हुंदे ने भजनीक बंदे जपन वाले जिन्हां ते कृपा हुंदी कोई करोड़ां च लखां करोड़ां च जिवें दस्या पातशाह कोई विरला हुंदा है ऐसा वड्डा तुम हर सेती राते संतो संत दी की अवस्था हुंदी है ते मैं इन्हां को आखदा कि कई बार संत पद ते गुरु लई वरत्या गया है गुरबाणी च इन्ना उच्चा हुंदा तुम हर सेती राते संतो इक संत नूं वेख के पंचम पातशाह आखदे ने ऐ संत जनो तुसी ते बड़ी वड्डी नेड़ता पा लईए नजदीकी पा लईए प्रभु जी नाल ते मन चे तरंग उठा है पातशाह दे कि मैनू भी एहो जी नजदीकी मिल जाए हालांकि ओ ते साडे थाई खलोते आख रहे ने आप ते ओ पाई चुके सन निभाहे लेहो मोको पुरख विदाते अकाल पुरख नूं आख्या पुरख दा मतलब हुंदा है जो रमिया होया हर थां ते पुरख जो थां थां व्यापक है जो हर जगह व्यापक है जो हर जगह मौजूद है पुरख है ते विदाता किस नूं आखीदा है परमेश्वर सारे सृष्टि दा जो दाता ओ विदाता ऐ सर्व व्यापक प्रभु तो प्रभु नूं मुखातब होके फिर कहिंदे ने निभाहे लेहो जड़ा ए फ्रेज है समझण जोगा जे तुसीं इहदे अर्थ वेखण दी कोशिश करो निभा लैणो दा मतलब ए हुंदा है कि जे किसे नाल मित्रता पा लईए रिश्ता गंढ लईए कोई जिम्मेवारी सिर ते लै लईए ते तोड़ तक निभाउण तोड़ तक पहुंचाणी उस नूं आखदे निभाउण कहिंदे ने नहीं इन्हां ने दोस्ती पूरे पूरी निभाई भाव अखीर अंत समय तक निभाई तोड़ तक लै जाणी कोई जिम्मेवारी कोई रिश्ता कोई नाता जो जोड़िया इथे सतगुरु आखरे ने निभाए लियो मैं ते हां कमजोर मेरे च ते ओ गुण नहीं पर तुसी बां फड़ के मेरी निभा लो ओड़ तक अखीर तक लै जाओ उस गोल तक लै जाओ तो कहिंदे ने मेरे च समर्था नहीं मैं ते कमजोर मैं ते गुणहीन हां तुसी मेरे नाल निभा लो तुसी मेरा साथ निभाओ पाओ मेरी बां फड़ के मेनू ओड़ तक पहुंचाओ अखीर तक पहुंचाओ प्रभु जी दे दर्शना तक मेनू लै जाओ निभाहे लेहो मोको पुरख बिदाते हे प्रभु जीओ तुसी कृपा करके मेनू अपने तक लै आवो तुसी मेरी बां फड़ के मेनू अपने दर तक लै आओ ओड़ पहुंचावो दाते ओड़ दा मतलब ही है तुर ओड़ पहुंचावो तुर पहुंचा दियो अपने दर तक पहुंचा दियो हे प्रभु जीओ हे दातार प्रभु जीओ मेनू तुर तक पहुंचा दियो हुण इत्थे कई इस तरह अर्थ कर जांदे ने कि संत जनां नूं मुखातब कीता कि हां संत जनो मेरी तुसी बां फड़ के मेनू तुर तक लै जाओ अगलियां तुकां चो क्लियर हो जाएगा कि इह ते प्रभु जी नूं कीता है मुखातब क्योंकि अगे की लिखे अगलियां तुकां च तुम जानो अपनी तरन सागर बोहित चरण तुम्हारे तुम जानो अपनी भांते इस तुक तो पता लग जाएगा कि दूसरी तुक विच मुखातब हो रहे ने परमेश्वर
तुमरा मरम तुमा ही जानिया
तुमरा मरम तुमा ही जानिया
तुम पूरन पुरख विदाते
मरम कहिंदे ने भेत हे प्रभु जी तुहाडा भेत किसे नहीं पाया जे कोई आखे ना के तुहाडे तक उपड़न दा भेत पा के ते तुहाडे तक उपड़ जाइए कोई ऐसे राह जुगतियां लब लब के तुहाडे तक उपड़ जाइए ते तुहाडे तक उपड़न दा राह यूं किसे नहीं पाया जिस ते तुहाडी कृपा हुंदी है ओही ही पहुंच पाउंदा है तुमरा मर्म तुहाडा भेत तुसां तक पहुंचण दा भेत तुमा ही जानिया ओ ते तुसी जानदे हो क्योंकि ओड़ पहुंचाउण दी गल हो रही है तुर तक पहुंचण दी गल हो रही है तो कहिंदे ने इस दा भेत ते तुसी जानदे हो तुम पूरन पुरख विदाते तुसी पूरन पुरख दा मतलब की है पूरन दा है जो सब थाई पूर रहा है पुरख दा मतलब हुंदा है जो व्यापक है हे प्रभु जीओ तुसी ही सारी सृष्टि विच हर थाई व्यापक हो ते सारी सृष्टि नूं भरी बैठे हो
राखो शरण अनाथ दीन को करो हमारी गाते
राखो शरण अनाथ दीन को दीन कहिंदे ने गरीब निताणा निमाणा मैं गरीब निताणा निमाणा जिसका आसरा कोई नहीं उस नूं तुसी शरण दियो राखो शरण उस नूं अपनी शरण विच रखो मैं निमाणे निताणे नूं अपनी शरण विच रखो करो हमारी गाते गाते तो भाव है गति करो हमारी गाते मेरी मुक्ति भी तुसी करो हे प्रभु जीओ मैनू भी तुसी मुक्त करो
तरण सागर बोहित चरण तुम्हारे तुम जानो अपनी पांते
तरण सागर बोहित चरण तुम्हारे तरण सागर दा मतलब है सागर तरने लई सागर तरन वास्ते तरण सागर इस संसार सागर नू तरन वास्ते बोहित जहाज हन इस संसार सागर नू तरन लई जहाज हन की चरण तुम्हारे हे प्रभु जीओ तुहाडे चरणा दा ध्यान एही जहाज है संसार समुन्द्र तरन लई तुहाडे विच ध्यान जोड़ना एही है जहाज होर कोई वखरा तरीका नहीं तरन दा तो कहिंदे ने तरण सागर बोहित चरण तुम्हारे बोहित कहिंदे ने जहाज तो असल बंदे नु तारण वाली चीज की है तारण वाला जहाज की है तो कहंदे ने प्रभु जी तुहाडा ध्यान यही तारण वाली चीज है तुम जानो आंते ते तारण दा ढंग ए रीत ए जुगती ए तरीका ए तुसी जानदे हो तुम जानो तुसी ही जानदे हो कि किस तरह तारना है किस तरह मुक्त करना है मैनू ते इन्ना पता है कि तुहाडा ध्यान तारदा है लेकिन ए ध्यान किस तरह काम करदा है किस ढंग नाल ए ते तुसी जानदे हो किवें तुहाडा ध्यान जहाज बन जांदा है किस ढंग नाल ए बंदे नु तार देंदा है ए ते तुसी ਤੁਸੀਂ ਜਾਣੋ। ਤੁਮ ਜਾਣੋ ਆਪਣੀ ਪਾਂਤੇ, ਕਿਵੇਂ ਤੁਸੀਂ ਜੀਵਾਂ ਨੂੰ ਉਤਾਰਦੇ ਹੋ ਇਹ ਤੇ ਤੁਸੀਂ ਜਾਣੋ। ਮੈਂ ਤੇ ਸਿਰਫ ਇਤਨਾ ਸਮਝ ਪਾਇਆ ਕਿ ਤੁਹਾਡੇ ਚਰਨਾਂ ਦਾ ਧਿਆਨ ਉਤਾਰਦੇ, ਕਿਵੇਂ ਧਿਆਨ ਜਹਾਜ਼ ਬਣ ਜਾਂਦਾ ਹੈ, ਕਿਵੇਂ ਇਹ ਸਾਨੂੰ ਤੁਹਾਡੇ ਤੱਕ ਪਹੁੰਚਾ ਦਿੰਦਾ ਹੈ ਧਿਆਨ। ਇਹ ਜੁਗਤੀ ਇਹ ਤਰੀਕਾ ਹੈ ਤੇ ਤੁਸੀਂ ਜਾਣੋ।
ਕਰ ਕਿਰਪਾ ਜਿਸ ਰਾਖੋ ਸੰਗੇ ਤੇ ਪਾਰ ਪਰਾਤੇ।
ਕਰ ਕਿਰਪਾ ਜਿਸ ਰਾਖੋ ਸੰਗੇ, ਆਪਣੀ ਕਿਰਪਾ ਕਰਕੇ ਜਿਸ ਨੂੰ ਤੁਸੀਂ ਆਪਣੇ ਸੰਗ ਰੱਖਦੇ ਹੋ। ਹੁਣ ਸੰਗ ਕਿਸ ਤਰ੍ਹਾਂ ਰੱਖਦਾ ਹੈ ਪ੍ਰਭੂ ਸਾਹਿਬ, ਜਿਸ ਤੇ ਕਿਰਪਾ ਕਰਕੇ ਧਿਆਨ ਜੋੜ ਦਿੰਦਾ ਸੇਵਕ ਦਾ ਆਪਣੇ ਨਾਲ, ਉਹਨੂੰ ਨਾਲ ਰੱਖ ਰਿਹਾ। ਕਦੋਂ ਹੈ ਪ੍ਰਭੂ ਤੁਹਾਡੇ ਨਾਲ? ਜਦੋਂ ਚੇਤਾ ਬਣਿਆ ਹੈ ਪ੍ਰਭੂ ਦਾ, ਪ੍ਰਭੂ ਤੁਹਾਡੇ ਨਾਲ ਹੈ। ਜਿੰਨਾ ਚਿਰ ਚੇਤਾ ਹੈ ਉਸ ਮਾਲਕ ਦਾ, ਮਾਲਕ ਤੁਹਾਡੇ ਨਾਲ ਹੈ। ਕਹਿੰਦੇ ਨੇ ਕਰ ਕਿਰਪਾ ਜਿਸ ਰਾਖੋ ਸੰਗੇ, ਕਿਰਪਾ ਕਰਕੇ ਜਿਸ ਵਿੱਚ ਤੁਸੀਂ, ਜਿਸ ਸੇਵਕ ਅੰਦਰ ਤੁਸੀਂ ਆਪਣਾ ਧਿਆਨ ਟਿਕਾ ਦਿੰਦੇ ਹੋ, ਤੇ ਪਾਰ ਪਰਾ ਤੇ, ਉਹੀ ਉਹੀ ਪਾਰ ਲੰਘ ਜਾਂਦੇ ਨੇ ਇਸ ਸਮੁੰਦਰ ਤੋਂ, ਉਹੀ ਉਹੀ ਤਰ ਜਾਂਦੇ। ਤੋ ਚੇਤਾ ਚਿਤ ਵਿੱਚ ਬਣੇ ਰਹਿਣਾ, ਉਸ ਮਾਲਕ ਦੀ ਯਾਦ ਦਿਲ ਵਿੱਚ ਬਣੇ ਰਹਿਣੀ, ਉਸ ਮਾਲਕ ਦਾ ਧਿਆਨ ਪਲ ਪਲ ਹਿਰਦੇ ਚ ਟਿਕੇ ਰਹਿਣਾ, ਇਹੀ ਤਰਨ ਦਾ ਤਰੀਕਾ। ਜਪੀ ਦਾ ਵੀ ਇਸੇ ਕਰਕੇ ਹੈ ਕਿ ਧਿਆਨ ਟਿਕ ਜਾਏ ਪ੍ਰਭੂ। ਕੁੱਲ ਮੁੱਦਾ ਜਪ ਦਾ ਇਹੀ ਹੈ ਕਿ ਪ੍ਰਭੂ ਨਾਲ ਸੁਰਤ ਜੁੜੇ। ਜੇਕਰ ਕਿਸੇ ਦਾ ਸੁੱਤੇ ਸਿੱਧ ਇਸ ਤਰ੍ਹਾਂ ਧਿਆਨ ਲੱਗਣ ਲੱਗ ਪਿਆ, ਮੁਬਾਰਕ, ਉੱਥੇ ਪਹੁੰਚ ਗਿਆ, ਉਹ ਨਾਲ ਹੈ ਪ੍ਰਭੂ ਦੇ। ਕੁੱਲ ਜਪ ਕੁੱਲ ਤਪ ਦਾ ਇਹੀ ਇੱਕੋ ਹੀ ਇੱਕ ਮਹੱਤਵ ਹੈ ਕਿ ਉਹ ਪ੍ਰਭੂ ਦੀ ਯਾਦ ਜਿੱਤ ਵਿੱਚ ਬਣੀ ਰਹੇ।
ਈਤ ਊਤ ਪ੍ਰਭ ਤੁਮ ਸਮਰਥਾ, ਸਭ ਕਿਛ ਤੁਮਰੇ ਹਾਥੇ।
ਈਤ ਇਸ ਸੰਸਾਰ ਵਿੱਚ, ਊਤ ਅੱਗੇ ਜਿੱਥੇ ਰੂਹ ਨੇ ਜਾਣਾ ਹੈ ਇਸ ਜਗਤ ਵਿੱਚ, ਤੇ ਅੱਗੇ ਜਿੱਥੇ ਇਸ ਆਤਮਾ ਨੇ ਪਹੁੰਚਣਾ ਹੈ। ਈਤ ਊਤ ਪ੍ਰਭ ਤੁਮ ਸਮਰਥ, ਤੇਰੀ ਤਾਕਤ ਕੰਮ ਕਰਦੀ ਹੈ ਸੇਵਕ ਨਾਲ। ਈਤ ਊਤ ਤੁਮ ਸਮਰਥਾ, ਐ ਸੰਸਾਰ ਵਿੱਚ ਤੇ ਅੱਗੇ ਵੀ ਸੇਵਕ ਨਾਲ ਤੇਰੀ ਤਾਕਤ ਕੰਮ ਕਰਦੀ ਹੈ। ਸਭ ਕਿਛ ਤੁਮਰੇ ਹੱਥ ਹੈ, ਸਭ ਕਿਛ ਤੁਮਰੇ ਹੱਥ ਹੈ, ਸਾਰੀਆਂ ਵਿਧਾਂ ਇਹ ਪ੍ਰਭੂ ਜੀ ਤੇਰੇ ਹੱਥ ਵਿੱਚ।
ਐਸਾ ਨਿਦਾਨ ਦਿਓ ਮੋਹ ਕੋ, ਹਰ ਜਨ ਚੱਲੇ ਹਮਾਰੇ ਸਾਥੇ।
ਹਰੀਜਨ ਆਖਿਆ ਹੈ ਸੰਤੋ ਨੂੰ, ਸੰਤੋ ਤੋਂ ਹੀ ਸ਼ਬਦ ਸ਼ੁਰੂ ਹੋਇਆ ਸੀ, ਤੁਮ ਹਰ ਸੇਤੀ ਰਾਤੇ ਸੰਤੋ। ਇੱਥੇ ਹਰੀਜਨ ਸੰਤੋ ਲਈ ਵਰਤਿਆ, ਹੇ ਸੰਤੋ। ਐਸਾ ਨਿਦਾਨ ਦੇਹੋ ਮੋਕੋ ਹਰੀਜਨ, ਅਜਿਵੇਂ ਸੰਤਾਂ ਨੂੰ ਮੁਖਾਤਬ ਹੋਈਦਾ। ਐਸਾ ਨਿਧਾਨ ਦੇਹੋ ਮੋਕੋ ਹਰੀਜਨ, ਚੱਲੇ ਹਮਾਰੇ ਸਾਥ। ਐ ਸੰਤ ਜਨੋ, ਮੈਨੂੰ ਵੀ ਐਸਾ ਖਜ਼ਾਨਾ ਬਖਸ਼ੋ। ਨਿਧਾਨ ਖਜ਼ਾਨਾ, ਕਾਹਦਾ ਖਜ਼ਾਨਾ? ਨਾਮ ਦਾ ਖਜ਼ਾਨਾ, ਧਿਆਨ ਦਾ ਖਜ਼ਾਨਾ, ਯਾਦ ਦਾ ਖਜ਼ਾਨਾ। ਐਸਾ ਨਿਧਾਨ ਦੇਹੋ ਮੋਕੋ ਹਰੀਜਨ, ਹੇ ਸੰਤੋ, ਮੈਨੂੰ ਵੀ ਨਾਮ ਰੂਪੀ ਖਜ਼ਾਨਾ ਬਖਸ਼ੋ। ਚੱਲੇ ਹਮਾਰੇ ਸਾਥੇ, ਜੋ ਅਗਾਂਹ ਮੇਰੀ ਰੂਹ ਦੇ ਨਾਲ ਨਿਭੇ, ਜੋ ਅੱਗੇ ਮੇਰੀ ਆਤਮਾ ਦੇ ਨਾਲ ਚੱਲੇ, ਐਸਾ ਨਾਮ ਦਾ ਖਜ਼ਾਨਾ ਮੈਨੂੰ ਵੀ ਬਖਸ਼ ਦੇਵੋ।
ਨਿਰਗੁਣ ਆਰੇ ਕੋ ਗੁਣ ਕੀਜੈ, ਹਰ ਨਾਮ ਮੇਰਾ ਮਨ ਜਾਪੈ।
ਨਿਰਗੁਣ ਆਰੇ ਕੋ ਗੁਣ ਕੀਜੈ, ਗੁਣਵਾਨ ਬਣਾ ਦਿਓ। ਗੁਣ ਕੀਜੈ, ਗੁਣਵਾਨ ਬਣਾ ਦਿਓ। ਮੈਂ ਤੇ ਗੁਣਹੀਨ ਹਾਂ, ਗੁਣਾਂ ਤੋਂ ਸੱਖਣਾ, ਗੁਣਾਂ ਤੋਂ ਵਾਂਝਾ, ਗੁਣਾਂ ਤੋਂ ਖਾਲੀ। ਨਿਰਗੁਣ ਆਰੇ ਕੋ, ਮੈਂ ਹਾਂ ਗੁਣਾਂ ਤੋਂ ਵਾਂਝਾ ਸੱਖਣਾ, ਪਰ ਮੈਨੂੰ ਤੁਸੀਂ ਗੁਣਵਾਨ ਬਣਾ ਦਿਓ, ਤਾਂ ਕਿ ਨਾਮ ਮੇਰੇ ਹਿਰਦੇ ਵਿੱਚ ਟਿਕੇ। ਹਾਂਜੀ, ਹਰੀ ਨਾਮ ਮੇਰਾ ਮਨ ਜਾਪੇ, ਗੁਣਵਾਨ ਮੈਨੂੰ ਬਣਾ ਦਿਓ, ਤਾਂ ਕਿ ਮੇਰਾ ਨਾਮ, ਮੇਰਾ ਹਿਰਦਾ ਤੁਹਾਡਾ ਨਾਮ ਜਪਦਾ ਰਹੇ, ਮੇਰਾ ਮਨ ਤੁਹਾਡਾ ਨਾਮ ਜਪਦਾ ਰਹੇ।
ਸੰਤ ਪ੍ਰਸਾਦ ਨਾਨਕ ਹਰ ਪੇਟੇ, ਮਨ ਤਨ ਸੀਤਲ ਧਰਾਪੈ।
ਹੁਣ ਨਾਨਕ ਪਾਤਸ਼ਾਹ, ਗੁਰੂ ਅਰਜਨ ਪਾਤਸ਼ਾਹ ਕਹਿ ਰਹੇ ਨੇ, ਹੇ ਨਾਨਕ ਜੀ, ਸੰਤ ਪ੍ਰਸਾਦ ਹਰੀ ਪੇਟ, ਕੋਈ ਹਰੀ ਨੂੰ ਪੇਟਦਾ ਹੈ, ਕੋਈ ਹਰੀ ਦਾ ਮਿਲਾਪ ਪਾਉਂਦਾ ਹੈ, ਤੇ ਸੰਤ ਪ੍ਰਸਾਦ ਭਗਤ ਦੀ ਕਿਰਪਾ ਨਾਲ, ਗੁਰੂ ਦੀ ਕਿਰਪਾ ਨਾਲ, ਪ੍ਰਸਾਦ ਦੱਦੇ ਨੂੰ ਸਿਆਰੀ, ਪ੍ਰਸਾਦ ਨਾਲ, ਕਿਰਪਾ ਨਾਲ, ਸੰਤ ਪ੍ਰਸਾਦ ਹਰੀ ਪੇਟ ਹੈ। ਜਿਹੜਾ ਵੀ ਕੋਈ ਹਰੀ ਨੂੰ ਪਾਉਂਦਾ ਹੈ, ਸੰਤ ਗੁਰੂ ਦੀ ਕਿਰਪਾ ਨਾਲ ਪਾਉਂਦਾ ਹੈ। ਸੰਤ ਪ੍ਰਸਾਦ ਨਾਨਕ ਹਰੀ ਪੇਟ ਹੈ, ਤੇ ਜਿਹੜਾ ਫਿਰ ਪੇਟ ਲੈਂਦਾ ਹੈ, ਹੁੰਦਾ ਕੀ ਹੈ? ਮਨ ਤਨ ਸੀਤਲ ਤ੍ਰਾਪੈ, ਮਨ ਅਤੇ ਤਨ ਠੰਡਾ ਠਾਰ ਹੋ ਜਾਂਦਾ ਹੈ, ਸੀਤਲ ਤੇ ਤ੍ਰਾਪੈ ਤ੍ਰਿਪਤ ਹੋ ਜਾਂਦਾ ਹੈ। ਤ੍ਰਾਪੈ ਤ੍ਰਿਪਤ ਹੋ ਜਾਣਾ, ਰੱਜ ਜਾਣਾ, ਫਿਰ ਕੋਈ ਭੁੱਖ ਨਹੀਂ ਬਾਕੀ ਰਹੀ, ਹੋਰ ਕੋਈ ਕਿਸੇ ਕਿਸਮ ਦੀ ਦੁਨਿਆਵੀ ਭੁੱਖ ਬਾਕੀ ਰਹਿੰਦੀ ਨਹੀਂ ਕਿ ਆਹ ਮੈਨੂੰ ਚਾਹੀਦਾ, ਆਹ ਮੈਨੂੰ ਚਾਹੀਦਾ। ਇਹ ਨਿਸ਼ਾਨੀ ਹੈ, ਪਹੁੰਚ ਗਏ ਦੀ ਨਿਸ਼ਾਨੀ ਹੈ ਕਿ ਮਨ ਤਨ ਸੀਤਲ ਤੇ ਤ੍ਰਾਪੈ, ਇੱਕ ਤੇ ਕਦੇ ਉਚਾਟ ਨਹੀਂ ਹੋਏਗਾ, ਠੰਡਾ ਠਾਰ ਸੀਤਲ ਹਮੇਸ਼ਾ। ਬਾਹਰ ਸੰਸਾਰ ਉਭਰਦਾ ਰਹੇ, ਲੇਕਿਨ ਉਹਨੂੰ ਕੋਈ ਫਰਕ ਨਹੀਂ ਪਏਗਾ, ਹਮੇਸ਼ਾ ਸੀਤਲ ਠੰਡਾ ਸੁਭਾਅ, ਮਨ ਤਨ ਸੀਤਲ, ਅੰਦਰੋਂ ਬਿਲਕੁਲ ਸੁਖ ਚੈਨ ਸਕੂਨ, ਕੋਈ ਤਲਖੀ ਨਹੀਂ। ਤੇ ਫਿਰ ਤ੍ਰਾਪੈ, ਭੁੱਖ ਵੀ ਕੋਈ ਨਹੀਂ, ਰੱਜ ਗਿਆ, ਕੋਈ ਚੀਜ਼ ਦੀ ਖਿੱਚ ਨਹੀਂ ਰਹੀ, ਤ੍ਰਿਸ਼ਨਾ ਨਹੀਂ ਰਹੀ ਕੋਈ, ਕਿ ਆ ਚਾਹੀਦਾ, ਆ ਚਾਹੀਦਾ, ਆ ਚਾਹੀਦਾ, ਜੋ ਕੁਛ ਹੈ ਉਹ ਠੀਕ ਹੈ, ਤ੍ਰਿਪਤ, ਰੱਜ ਗਿਆ, ਕਿਸੇ ਚੀਜ਼ ਦੀ ਭੁੱਖ ਨਾ ਰਹੀ। ਇਹ ਨਹੀਂ ਕਿ ਰੋਟੀ ਦੀ ਭੁੱਖ ਨਹੀਂ, ਸਰੀਰ ਨੇ ਤੇ ਚੱਲਣਾ ਹੈ। ਭਾਵ ਕੀ ਤਮਾਂ ਜਿਹੜੀ ਜਿਸ ਨੂੰ ਆਖੀ ਦੇਣਾ, ਤਮਾਂ ਖਿੱਚ ਕੇ ਆ ਹੋਰ ਮਿਲ ਜਾਏ, ਆ ਹੋਰ ਮਿਲ ਜਾਏ, ਤਮਾਂ ਮੁੱਕ ਜਾਣ, ਤ੍ਰਿਸ਼ਨਾ ਮੁੱਕ ਜਾਣ।
ਗੌੜੀ ਮਹਿਲਾ ਪੰਜਵਾਂ, सहज समायो देव मोको सतगुर पय दयाल देव रहाओ काट जेबरी कियो दासरो संतन टहलायो एक नाम को थियो पुजारी मोको अचरज गुरे दिखायो पयो परगास सर्व उजियारा गुर ज्ञान मने प्रगटायो अमृत नाम पियो मन तृप्या अन्न पै ठहरायो मान आज्ञा सर्व सुख पाए दुखे ठाओ गवायो जो सो प्रसन्न पै प्रभ ठाकुर सब आनंद रूप दिखायो ना किछ आवत ना किछ जावत सब खेल कियो हर रायो कह नानक अगम अगम है ठाकुर भगत टेक हर नायो सहज समायो देव
सहज समायो देव देव लफ्ज पहला सब अपा देवता ते आम आखदे हैं कदे ख्याल कीता है देवता पाव की देव आखदे ने प्रकाश देवता जो प्रकाशमान हो गया जिसदे हिंदे हिरदे अंदर प्रकाश जाग रहा वो देवता देव दा मतलब है प्रकाश रूप चानने वाला प्रकाश रूप प्रभु जी नू इथे देव आख्या है अकाल पुरख नू देव आख्या है क्यों क्योंकि अज तक जिन्हां ने प्रभु जी दी अनुभवता कीती उन्हां दस्या के शरीर ते कोई प्रभु जी दा है नहीं तो जिवें अनुभवता होई इंज जिवें चानना दिखाई दिता बहुत वड्डा तेज रोशनी ऐसी चुंदिया देण वाली इहो जिही रोशनी नहीं जो असी वेखदे आ इह रोशनियां उन्हां रोशनियां नालों वखरियां आ चंद सूरज दे दीवे आत्मावां दे कुछ माने नहीं रखदे इह साडे दीवे इह चंद सूरज दीआं रोशनियां आत्मा वाले कुछ नहीं वो आत्मक चानने और किस्म दे चानने वो जागृता तो कहंदे ने के देव लफज मैं समझा रहा सा कित्थों आया देव दा मतलब ये प्रकाश रूप तो इथे देव तो भाव लिया प्रकाश रूप प्रभु देव दा अर्थ की है इथे प्रकाशमान प्रभु प्रकाश रूप प्रभु हे प्रकाश रूप प्रभु जीओ तो आख्या की है सहज समायो देव हे प्रकाश रूप प्रभु जीओ तेरा प्रकाश पाउण लई सहज ते समायो सहज दी लोड़ है ते सुरत जोड़न दी लोड़ है समाउणा हुंदा है सुरत सहज हुंदा है मन अडोल कर तो उस प्रकाश रूप प्रभु ताई उपड़न लई दो चीजां जरूरी ने की जरूरी ने एक ते सहज सहज कटदा है सुरत नाल सुरत जुड़दी है सहज या यूं इंज कह लो मन अडोल हुंदा है फिर सुरत जुड़दी है सहज कटदा है फिर समायो फिर सुरत जुड़दी है फिर लिब लगदी है तो कहंदे ने जे देव प्रभु नाल प्रकाश रूप प्रभु नाल जुड़ना होवे ते सहज चाहिदा है ते फिर सुरत जुड़दी है फिर लिब लगदी है फिर एकमिक होइदा है तो दो चीजां दी सहज दी और समायो सहज समायो हुंदा किदा है अगली तुक समझांदे ने मोको सतगुरु पए दयाल दे गुरु दयाल होवे तदई सहज कटेगा तदई सुरत जुड़ेगा तो कहंदे ने मोको सतगुरु पए दयाल देव हे प्रभु जीओ मेरे ते गुरु निहाल हो गया सतगुर मोको मेरे ते सतगुर भय दयाल गुरु मेरे ते दयालु हो गया देव हे प्रभु जीओ गुरु मेरे ते दयालु हो गया ते इस करके सहज समायो इस करके गुरु दयालु हो गया इस करके मेरा मन टिक गया गुरु की कृपा नाल मेरा मन टिक गया क्योंकि मन टिक गया हुण सुरत जुड़दी है समायो तेरे नाल लिव लग समझाया तो इतने चीज दस दित्या गुर गुरु तो लभदा की है गुरु मन टिकाणा सिखादा मन किवें अडोल करीदा किवें विकारां तो होड़ के किवें काम क्रोध लोभ मोह हंकार तो बचा के ए मन नूं अडोल कर लई ए गुरु सिखांदा है मन अडोल होएगा ते सुरत जुड़ेगी प्रभु नाल इकमिक हो जाए सहज ते बहुत वड्डी प्राप्ति है सहज कह लेना सौखा है सहज पा लेना बहुत औखा है जिन्हें सहज पा लिया उन्हें ते तय कर लई मंजिल ओते पहुंच गया समझो तो कहंदे ने इह ते गुरु दी कृपा नाल हुंदा है तो आखदे ने पंजे पातशाह हे प्रभु जीओ मेरे ते मेरे रामदास गुरु ने मेरे गुरु पिता ने मेरे ते कृपा कीती मेरा मन अडोल कर दिता ते हुण मेरी लिव लगन लग पई है तुहाडे विच
रहाओ काट जेवरी कियो दासरो संतन टहलायो
काट जेवरी जेवरी कहंदे ने रस्सी नु फाही रस्सी कादी रस्सी तो माया रूपी रस्सी जो बन लैंदी है माया बन लैंदी है मनुख नु ते माया ते बहुत वड्डा इक वाइड टर्म है सिर्फ पैसे नु माया नहीं आखीदा अज जो कुछ दृष्टिमान है जो कुराहे लै जांदा है सब माया है जो कुछ नजरी आउंदा है ते सानू गलत पासे लै जांदा है ओ सबे कुछ माया है आखदे ने काट जेवरी गुरु ने कीता की ए माया दी रस्सी दे जड़े बंधन पए सी ए गन्ना पईयां सी ए माया दी रस्सी ने जो मैनु बन रखिया सी ए कट दिती काट जेवरी ओ रस्सी कट दिती जिस रस्सी ने मैनु बन रखिया सी ओ माया रूपी रस्सी ओ वड दिती हुण मैं आजाद हो गया हुण माया मेरे ते असर नहीं करदी काट जेवरी कियो दासरो ज्यों ही ए माया दी रस्सी कटी गई मैनु दास बना दिता की दा प्रभु दा कियो दास रो गुरु ने मेनु प्रभु दा दास बना मेरे माया दे बंधन कट के मेनु प्रभु दा दास बना देता प्रभु दा सेवक बना देता तो जिन्ना चिर माया दी रस्सी है प्रभु दा सेवक बनना औखा संतन टहलायो हुण मैं संत जना भगत जना दी गुरु दी टहल विच लग गया सेवा विच लग गया जिस गुरु ने मेरे फंदे कटे हुण मैं उन्हां दी सेवा विच लग गया सेवा की है गुरु दी गुरु कहंदा नहीं कि मेरी मिट मुट्ठी जापी करो मेरियां मालिशां करो ए गुरु दी सेवा गुरु ते जपाउंदा है ए गुरु दी सेवा है गुरु दी सेवा है आप जपना ते दूजे नो बस यही सेवा इस तो ਵੱਧ ਕੇ ਹੋਰ ਕਿਸੇ ਗੁਰੂ ਨੇ ਉਹੀ ਸੇਵਾ ਕੀਤੀ ਜਿਸ ਕਰਕੇ ਪਾਇਆ ਗੁਰੂ ਵੀ ਇਸੇ ਸੇਵਾ ਚ ਦੂਜਿਆਂ ਨੂੰ ਲਾਉਂਦਾ ਟਹਿਲਾਇਓ ਸੇਵਾ ਵਿਚ ਲਾਉਣਾ ਟਹਿਲ ਵਿਚ ਲਾ ਦੇਣਾ ਟਹਿਲਾਇਓ ਟਹਿਲ ਵਿਚ ਲਾ ਦੇਣਾ ਸੇਵਾ ਵਿਚ ਲਾ ਦੇਣਾ ਗੁਰੂ ਇਸੇ ਸੇਵਾ ਵਿਚ ਲਾ ਦੇਂਦਾ ਹੈ ਜਪਣ ਦੀ ਸੇਵਾ ਵਿਚ
ਏਕ ਨਾਮ ਕੋ ਥਿਓ ਪੁਜਾਰੀ ਮੋਕੋ ਅਚਰਜ ਗੁਰੇ ਦਿਖਾਇਓ
ਏਕ ਨਾਮ ਕੋ ਥਿਓ ਪੁਜਾਰੀ ਤੋ ਕਿਸ ਸੇਵਾ ਵਿਚ ਲੱਗ ਗਿਆ ਇੱਕ ਨਾਮ ਦਾ ਪੁਜਾਰੀ ਹੋ ਗਿਆ ਇੱਕੋ ਪ੍ਰਭੂ ਦਾ ਨਾਮ ਜਪ ਰਿਹਾ ਏਕ ਨਾਮ ਕੋ ਥਿਓ ਪੁਜਾਰੀ ਜਦੋਂ ਮੈਂ ਇੱਕ ਪ੍ਰਭੂ ਜੀ ਦੇ ਨਾਮ ਦਾ ਪੁਜਾਰੀ ਹੋ ਗਿਆ ਇੱਕ ਪ੍ਰਭੂ ਜੀ ਦਾ ਕੇਵਲ ਨਾਮ ਜਪਣ ਲੱਗ ਪਿਆ ਮੋਕੋ ਅਚਰਜ ਗੁਰੇ ਦਿਖਾਇਓ ਫਿਰ ਗੁਰੂ ਨੇ ਮੈਨੂੰ ਅਸਚਰਜ ਰੂਪ ਪ੍ਰਭੂ ਦਿਖਾ ਦਿੱਤਾ ਅਚਰਜ ਕੀ ਹੈ ਅਸਚਰਜ ਰੂਪ ਪ੍ਰਭੂ ਦਾ ਉਹ ਜੋ ਅਸਚਰਜਤਾ ਵਿਚ ਭਰ ਦਿੰਦਾ ਹੈ ਤੁਹਾਨੂੰ ਵਿਸਮਾਦ ਵਿਚ ਭਰ ਦਿੰਦਾ ਹੈ ਅਸਚਰਜਤਾ ਵਿਚ ਤੋ ਕਹਿੰਦੇ ਨੇ ਜਦੋਂ ਮੈਂ ਇੱਕ ਨਾਮ ਦੇ ਲੜ ਲੱਗ ਗਿਆ ਇੱਕ ਪ੍ਰਭੂ ਜੀ ਦਾ ਨਾਮ ਹੀ ਜਪਣ ਲੱਗ ਪਿਆ ਤੋ ਫਿਰ ਉਹ ਮੌਕਾ ਆਇਆ ਜਦੋਂ ਗੁਰੂ ਨੇ ਮੈਨੂੰ ਪ੍ਰਭੂ ਜੀ ਦਾ ਅਸਚਰਜ ਕਰਨ ਵਾਲਾ ਰੂਪ ਦਿਖਾ ਦਿੱਤਾ ਅਚਰਜ ਇਹ ਪ੍ਰਭੂ ਦੇ ਰੂਪ ਨੂੰ ਆਖਿਆ ਹੈ ਤੁਸੀਂ ਇਹ ਕਈ ਵਾਰੀ ਇਸ ਤਰ੍ਹਾਂ ਆਇਆ ਅਚਰਜ ਪ੍ਰਭੂ ਦੇ ਰੂਪ ਨੂੰ ਸੰਸਕ੍ਰਿਤੀ ਸ਼ਲੋਕਾਂ ਚ ਵੀ ਆਉਂਦਾ ਹੈ ਅਸਚਰਜ ਰੂਪਨ ਰਹੰਤ ਜਨਮਨ ਇਹ ਹੈ 57ਵਾਂ ਸ਼ਲੋਕ ਹੈ ਮੇਰੇ ਖਿਆਲ ਸੈਸਕ੍ਰੀ ਦਾ ਲਿਖਿਆ ਅਸਚਰਜ ਰੂਪਨ ਪ੍ਰਭੂ ਜੀ ਦਾ ਅਸਚਰਜ ਰੂਪ ਰਹੰਤ ਜਨਮਨ ਜਨਮਾਂ ਦਾ ਛੁਟਕਾਰਾ ਕਰਾ ਦਿੰਦਾ ਰਹੰਤ ਰਹਿ ਜਾਂਦੇ ਨੇ ਛੁੱਟ ਜਾਂਦੇ ਨੇ ਜਨਮਨ ਪੌਂਟਣੀਆਂ ਜਨਮਾਂ ਦੀਆਂ ਉਸ ਅਸਚਰਜ ਰੂਪ ਨੂੰ ਇੱਕ ਵਾਰੀ ਜਿਸ ਨੇ ਤੱਕ ਲਿਆ ਉਹਦੀਆਂ ਜਨਮ ਮਰਨ ਦੀਆਂ ਪੌਂਟਣੀਆਂ ਮੁੱਕ ਜਾਂਦੀਆਂ ਤੋ ਅਸਚਰਜ ਲਫ਼ਜ਼ ਪ੍ਰਭੂ ਲਈ ਕਈ ਵਾਰੀ ਵਰਤਿਆ ਜਾਂਦਾ ਤੋ ਇੱਥੇ ਜਿਹੜਾ ਲਿਖਿਆ ਨਾ ਅਚਰਜ ਰੂਪ ਦਿਖਾਇਓ ਉਹ ਹੈ ਮੋਕੋ ਅਚਰਜ ਗੁਰੇ ਦਿਖਾਇਓ ਗੁਰੂ ਨੇ ਪ੍ਰਭੂ ਜੀ ਦਾ ਅਸਚਰਜ ਰੂਪ ਮੈਨੂੰ ਵਿਖਾ ਦਿੱਤਾ ਦਿਖਾਇਓ ਹਰ ਥਾਂ ਉਹ ਉਸਦਾ ਰੂਪ ਮੈਨੂੰ ਵਿਖਾ ਦਿੱਤਾ ਹੁਣ ਇਹ ਵੀ ਦੱਸ ਦਿਆਂ ਪ੍ਰਭੂ ਦਾ ਰੂਪ ਦੇਖਣ ਲਈ ਕਿਤੇ ਦੂਰ ਜਾਣਾ ਨਹੀਂ ਪੈਂਦਾ ਪ੍ਰਭੂ ਦੇ ਸਾਥ ਹੀ ਹੈ ਥਾਂ ਥਾਂ ਹੈ ਹਰ ਇੱਕ ਸਰੀਰ ਵਿੱਚ ਉਹ ਵਸ ਰਿਹਾ ਹੈ ਨਿਗਾਹੀ ਬਦਲਦੀ ਹੈ ਬੰਦੇ ਦੀ ਜਦੋਂ ਇਹ ਸਰੀਰ ਛੱਡ ਕੇ ਅੰਦਰ ਆਤਮਾਵਾਂ ਤੱਕਣ ਲੱਗਦਾ ਹੈ ਨਿਗਾਹੀ ਬਦਲ ਉਦੋਂ ਹੀ ਜਦੋਂ ਬੰਦਾ ਪਾਰਦਰਸ਼ੀ ਹੋ ਜਾਂਦਾ ਹੈ ਇਹ ਹੱਡ ਪਿੰਜਰੇ ਦੇ ਸਰੀਰ ਨੂੰ ਛੱਡ ਕੇ ਅੰਦਰ ਜਦੋਂ ਜੋਤ ਤੱਕਣ ਲੱਗ ਪੈਂਦਾ ਹੈ ਪ੍ਰਭੂ ਦੀ ਤਦੋਂ ਹੀ ਨੇੜਤਾ ਬਣਦੀ ਹੈ ਤਦੋਂ ਹੀ ਸਾਰੇ ਆਪਣੇ ਲੱਗਦੇ ਉਹੀ ਦ੍ਰਿਸ਼ਟੀ ਬਦਲਦੀ ਹੈ ਫਿਰ ਹਰ ਥਾਂ ਉਹੀ ਨਜ਼ਰ ਆਉਂਦਾ ਹਰ ਇੱਕ ਵਿੱਚ ਹੀ ਉਹੀ ਨਜ਼ਰ ਆਉਂਦਾ ਹੈ
ਹਾਂਜੀ ਪਇਓ ਪ੍ਰਕਾਸ ਸਰਬ ਉਜਿਆਰਾ ਗੁਰ ਗਿਆਨ ਮਨੈ ਪ੍ਰਗਟਾਇਓ
ਪਇਓ ਪ੍ਰਕਾਸ ਫਿਰ ਉਹ ਪ੍ਰਭੂ ਦਾ ਪ੍ਰਕਾਸ਼ ਜਾਣਨਾ ਹਰ ਥਾਂ ਸਰਬ ਉਜਿਆਰਾ ਹਰ ਥਾਂ ਹੀ ਨਜ਼ਰ ਹੀ ਆਉਂਦਾ ਸਰਬ ਉਜਿਆਰਾ ਗੁਰ ਗਿਆਨ ਮਨੈ ਪ੍ਰਗਟਾਇਓ ਗੁਰੂ ਨੇ ਪ੍ਰਭੂ ਦਾ ਗਿਆਨ ਮੇਰੇ ਹਿਰਦੇ ਵਿੱਚ ਹੀ ਪ੍ਰਗਟ ਕਰ ਦਿੱਤਾ
ਅੰਮ੍ਰਿਤ ਨਾਮ ਪਿਓ ਮਨ ਤ੍ਰਿਪਤਿਆ ਅਨਪੈ ਠਹਿਰਾਇਓ
ਅੰਮ੍ਰਿਤ ਨਾਮ ਪਿਓ ਮਨ ਤ੍ਰਿਪਤਿਆ ਕਹਿੰਦੇ ਨੇ ਕਿ ਜਦੋਂ ਮੈਂ ਇਹ ਆਤਮਾ ਨੂੰ ਜਗਾ ਦੇਣ ਵਾਲਾ ਪ੍ਰਭੂ ਜੀ ਦਾ ਨਾਮ ਮੈਂ ਪੀਤਾ ਤਾਂ ਤ੍ਰਿਪਤਿਆ ਭੁੱਖ ਮਿਟ ਗਈ ਤ੍ਰਿਸ਼ਨਾ ਮਿਟ ਗਈ ਹੋਰ ਦੀ ਮੰਗ ਮਿਟ ਗਈ ਰਜਾ ਆ ਗਿਆ ਅੰਨ ਪੈ ਠਹਿਰਾਇਓ ਅੰਨ ਪੈ ਆਖਿਆ ਪੈ ਤੋਂ ਰਹਿਤ ਡਰ ਤੋਂ ਰਹਿਤ ਡਰ ਤੋਂ ਰਹਿਤ ਪ੍ਰਭੂ ਠਹਿਰਾਇਓ ਟਿਕਾ ਦਿੱਤਾ ਅੰਨ ਪੈ ਠਹਿਰਾਇਓ ਉਹ ਪੈ ਤੋਂ ਰਹਿਤ ਪ੍ਰਭੂ ਮੇਰੇ ਅੰਦਰ ਟਿਕਾ ਦਿੱਤਾ ਤੋ ਕਹਿੰਦੇ ਨੇ ਅੰਮ੍ਰਿਤ ਨਾਮ ਪੀਓ ਜਦੋਂ ਮੈਂ ਆਤਮਾ ਨੂੰ ਜਗਾ ਦੇਣ ਵਾਲਾ ਪ੍ਰਭੂ ਜੀ ਦਾ ਨਾਮ ਸਿਮਰਿਆ ਨਾ ਇਹ ਪੀਤਾ ਭਾਵ ਸਿਮਰਿਆ ਮਨ ਤ੍ਰਿਪਤਿਆ ਜਿਉ ਹੀ ਰਜ ਗਿਆ ਮੇਰਾ ਮਨ ਮਾਇਆ ਵੱਲੋਂ ਅਨ ਪੈ ਠਹਿਰਾਇਓ ਉਹ ਪੈ ਤੋਂ ਰਹਿਤ ਪ੍ਰਭੂ ਅਨ ਪੈ ਨਾ ਡਰਨ ਵਾਲਾ ਡਰ ਤੋਂ ਰਹਿਤ ਭਾਵ ਪ੍ਰਭੂ ਜੀ ਠਹਿਰਾਇਓ ਟਿਕਾ ਦਿੱਤਾ ਬਿਠਾ ਦਿੱਤਾ ਗੁਰੂ ਨੇ ਉਹ ਪ੍ਰਭੂ ਮੇਰੇ ਹਿਰਦੇ ਚ ਬਿਠਾ ਦਿੱਤਾ ਟਿਕਾ ਦਿੱਤਾ ਨਿਡਰ ਪ੍ਰਭੂ ਮੇਰੇ ਹਿਰਦੇ ਚ ਲਿਆ ਬਿਠਾਇਆ
ਮਨ ਆ ਗਿਆ ਸਰਬ ਸੁਖ ਪਾਏ ਦੁਖ ਠਾਉ ਗਵਾਇਓ
ਮਨ ਆ ਗਿਆ ਮਾਨ ਆ ਗਿਆ ਰਜ਼ਾ ਮੰਨਣੀ ਗੁਰੂ ਦਾ ਹੁਕਮ ਮੰਨਣਾ ਗੁਰੂ ਦਾ ਕਹਿਆ ਮੰਨਣਾ ਮਾਨ ਆ ਗਿਆ ਸਰਬ ਸੁਖ ਪਾਏ ਜਦੋਂ ਮੈਂ ਰਜ਼ਾ ਮੰਨਣੀ ਸ਼ੁਰੂ ਕੀਤੀ ਮੈਂ ਸਾਰੇ ਹੀ ਸੁਖ ਪਾ ਲਏ ਮਾਨ ਆ ਗਿਆ ਸਰਬ ਸੁਖ ਪਾਏ ਪਾਣਾ ਮੰਨਣ ਕਰਕੇ ਰਜ਼ਾ ਮੰਨਣ ਕਰਕੇ ਮੈਂ ਸਾਰੇ ਹੀ ਸੁਖ ਹਾਸਲ ਕੀਤੇ ਦੁੱਖ ਹੈ ਠਾਉ ਗਵਾਇਓ ਔਰ ਦੁੱਖ ਦਾ ਟਿਕਾਣਾ ਮੇਰੇ ਅੰਦਰੋਂ ਚੁੱਕਿਆ ਗਿਆ ਮੁੱਕ ਗਿਆ ਗਵਾਇਓ ਮੁਕਾ ਦੇਣਾ ਦੁੱਖਾਂ ਦਾ ਟਿਕਾਣਾ ਮੇਰੇ ਅੰਦਰੋਂ ਚੁੱਕਿਆ ਗਿਆ
ਜੋ ਸੋ ਪ੍ਰਸੰਨ
ਪ੍ਰਸੰਨ ਜੋ ਸੁਪ੍ਰਸੰਨ ਪਏ
ਪੈ ਪ੍ਰਭ ਠਾਕੁਰ ਸਭ ਆਨੰਦ ਰੂਪ ਦਿਖਾਇਓ
ਆਨੰਦ ਕੰਨਾ ਵੀ ਨਾਲ ਜੋ ਸੁਪ੍ਰਸੰਨ ਪਏ ਪ੍ਰਭ ਠਾਕੁਰ ਸੁਪ੍ਰਸੰਨ ਦਾ ਅਰਥ ਹੈ ਮਿਹਰਬਾਨ ਦਿਆਲੂ ਜਿਉ ਹੀ ਪ੍ਰਭੂ ਜੀ ਮੇਰੇ ਤੇ ਦਿਆਲੂ ਹੋਏ ਮੇਰੇ ਤੇ ਮਿਹਰਬਾਨ ਹੋ ਗਏ ਕੀ ਹੋਇਆ ਪ੍ਰਭ ਠਾਕੁਰ ਠਾਕੁਰ ਦਾ ਮਤਲਬ ਹੁੰਦਾ ਹੈ ਮਾਲਕ ਔਰ ਕਦੇ ਠਾਕਰ ਨਾ ਕਹਿਣਾ ਠਾਕਰ ਪੱਥਰ ਹੁੰਦਾ ਹੈ ਠਾਕੁਰ ਮਾਲਕ ਹੁੰਦਾ ਹੈ ਜਿਉ ਹੀ ਪ੍ਰਭੂ ਮਾਲਕ ਮੇਰੇ ਤੇ ਦਇਆਵਾਨ ਹੋ ਗਏ ਮੇਰੇ ਤੇ ਪ੍ਰਸੰਨ ਹੋ ਗਏ ਕੀ ਹੋਇਆ ਸਭ ਆਨੰਦ ਰੂਪ ਦਿਖਾਇਓ ਸਭ ਹਰ ਥਾਂ ਆਨੰਦ ਰੂਪ ਉਸੇ ਪ੍ਰਭੂ ਦਾ ਆਨੰਦ ਸਰੂਪ ਦਿਖਾਇਓ ਵਿਖਾ ਦਿੱਤਾ ਜਦੋਂ ਪ੍ਰਭੂ ਜੀ ਦਿਆਲ ਹੋ ਗਏ ਤਾਂ ਹਰ ਥਾਂ ਮੈਨੂੰ ਉਹਨਾਂ ਨੇ ਆਪਣਾ ਰੂਪ ਵਿਖਾ ਦਿੱਤਾ ਹਰ ਥਾਂ ਮੈਨੂੰ ਪ੍ਰਭੂ ਨਜ਼ਰ ਆਉਣ ਲੱਗ ਪਿਆ ਘੱਟ ਘੱਟ ਵਿਚ ਹਰ ਜਗ੍ਹਾ ਉਹ ਮਾਲਕ ਹੀ ਖੜਾ ਦਿਸਣ ਲੱਗ ਪਿਆ।
ਨਾ ਕਿਛ ਆਵਤ ਨਾ ਕਿਛ ਜਾਵਤ, ਸਭ ਖੇਲ ਕੀਓ ਹਰ ਰਾਇਓ।
ਹੁਣ ਵੱਡੇ ਭੇਤ ਦੀ ਗੱਲ ਦੱਸਦੇ, ਅਸੀਂ ਆਖਦੇ ਜੀ ਮਰ ਗਿਆ ਚਲਾ ਗਿਆ ਸਾਥੋ। ਮਰ ਗਿਆ, ਮਰ ਜਾਣਾ ਲਫ਼ਜ਼ੀ ਗਲਤ ਹੈ, ਕੋਈ ਮਰਦਾ ਹੀ ਨਹੀਂ। ਨਾ ਕੋ ਮੂਆ ਨਾ ਮਰਨੇ ਜੋਗ, ਇਹ ਜੋਤ ਕੀ ਹੈ? ਅਵਿਨਾਸ਼ੀ ਜੋਤ ਹੈ, ਹੈ ਵੀ ਅੱਜ ਵੀ ਹੈ, ਹੋਸੀ ਹੋਗ ਅਗਾਨੂ ਵੀ ਰਹੇਗੀ। ਇਹ ਜੋਤ ਤੇ ਕਦੇ ਮਰਨ ਵਾਲੀ ਨਹੀਂ, ਇਹ ਤੇ ਸਿਰਫ ਕੀ ਹੈ, ਰੂਪ ਪਲਟਣਾ ਹੈ। ਇਹ ਆਉਣ ਜਾਣ ਦੀ ਪ੍ਰਭੂ ਦੀ ਖੇਡ ਹੈ। ਸਾਨੂੰ ਲੱਗਦਾ ਹੈ ਕੋਈ ਜੀਵ ਮਰ ਗਿਆ ਹੈ, ਮਰਦਾ ਦਰਅਸਲ ਕੋਈ ਵੀ ਨਹੀਂ, ਰੂਪ ਹੀ ਪਲਟਦਾ। ਤੇ ਇਹ ਰੂਹਾਂ ਦਾ ਆਉਣਾ ਜਾਣਾ ਇੱਕ ਪਰਮੇਸ਼ਰ ਦੀ ਖੇਡ ਰਚੀ ਹੈ। ਤੋ ਆਖਦੇ ਨੇ ਨਾ ਕਿਛ ਆਵਤ ਨਾ ਹੀ ਕੁਛ ਬਾਹਰੋਂ ਕੁਛ ਆਉਂਦਾ ਹੈ ਇਸ ਸੰਸਾਰ ਤੇ, ਨਾ ਕਿਛ ਜਾਵਤ ਨਾ ਹੀ ਇਥੋਂ ਕੁਛ ਖਤਮ ਹੋ ਕੇ ਜਾਂਦਾ ਹੈ। ਸਭ ਖੇਲ ਕੀ ਉਹ ਹਰ ਰਾਇਓ, ਇਹ ਤੇ ਪ੍ਰਭੂ ਈਸ਼ਵਰ ਦੇ ਖੇਲ ਰਚੇ ਹੋਏ, ਇਹ ਉਸਦੀ ਲੀਲਾ ਹੈ, ਇਹ ਉਸਦੀ ਖੇਡ। ਔਰ ਮੰਨ ਲੈਣਾ ਰੂਪ ਪਲਟਨ, ਮੈਂ ਆਖਦਾ ਠੀਕ ਹੈ। ਜੋਤ ਦਾ ਇੰਜ ਹੈ, ਇਥੋਂ ਜੋਤ ਬੁਝੀ ਦੂਸਰੀ ਜਗ੍ਹਾ ਜਗ, ਇਧਰੋਂ ਦੀਵਾ ਬੁਝਿਆ ਦੂਸਰੀ ਜਗ੍ਹਾ, ਬੁਝਣ ਦੀ ਡੇਰ ਹੈ ਕਿ ਦੂਸਰੀ ਜਗ੍ਹਾ ਜਗ ਪਿਆ। ਵਿੱਚ ਵਿਚਾਲੇ ਕੋਈ ਵਕਫਾ ਨਹੀਂ, ਕੋਈ ਵਕਫਾ ਨਹੀਂ, ਇਥੋਂ ਬੁਝਦੀ ਹੈ ਦੂਸਰੀ ਥਾਂ ਜਗ ਪੈਂਦੀ ਹੈ, ਕੋਈ ਵਿਚਾਲੇ ਵਕਫਾ ਨਹੀਂ। ਇਹ 13 ਦਿਨ ਦੀ ਮੈਂ ਤੁਹਾਨੂੰ ਕਥਾ ਸੁਣਾਵਾਂ ਹਿੰਦੂ ਮਤ ਤੇ। ਸਨਾਤਨ ਪੁਰਾਣਾ ਮਤ, ਔਰ ਸਨਾਤਨ ਮਤ ਦੇ ਜੇ ਤੁਸੀਂ ਕਰਮ ਕਾਂਡ ਵੇਖੋ ਤੇ ਅੱਖਾਂ ਖੁੱਲਦੀਆਂ ਕਿ ਕਦੇ ਹੋ ਨਹੀਂ ਸਕਦਾ, ਜੋ ਜੋ ਕੁਛ ਉਹ ਕਰਦੇ ਆਏ ਨੇ। ਸਨਾਤਨ ਮਤ ਕੀ ਆਖਦਾ ਹੈ? ਉਹ ਆਖਦਾ ਹੈ ਜੀ ਕਿ 13 ਦਿਨ ਤੇ ਰੂਹ ਬੰਦੇ ਕੋਲ ਹੀ ਪਈ ਰਹਿੰਦੀ ਹੈ, ਨਾਲ ਹੀ ਰਹਿੰਦੀ ਹੈ, ਸਰੀਰ ਦੇ ਨਾਲ ਹੀ ਰਹਿੰਦੀ ਹੈ। ਉਹ ਐਸਾ ਮੰਨਦੇ ਨੇ ਤੇ ਬਈ ਜੇ ਤੁਸੀਂ ਸਰੀਰ ਦੂਸਰੇ ਦਿਨ ਹੀ ਜਲਾ ਲੈਂਦੇ ਹੋ, ਸਰੀਰ ਤੇ ਚਲਾ ਗਿਆ ਹੈ, ਫਿਰ ਸਰੀਰ ਦੇ ਨਾਲ ਤੇ ਨਾ ਰਹੀ, ਤਾਂ ਫਿਰ ਉਹ ਰੂਹ ਭਟਕ ਰਹੀ ਹੈ। ਤੇ ਉਹ ਕਹਿ ਦਿੰਦੇ ਨੇ ਜੀ ਇੱਥੇ ਪਰਿਵਾਰ ਦੇ ਨੇੜੇ ਤੇੜੇ ਹੀ ਭਟਕ ਰਹੀ, ਔਰ ਉਹ ਦੀਵਾ ਜਲਾਉਂਦੇ ਨੇ। ਤੁਸੀਂ ਜੇ ਸਨਾਤਨ ਮਰਿਆਦਾ ਪੂਰੀ ਦੇਖੋ ਤਾਂ ਮਰਨ ਲੱਗੇ ਬੰਦਾ ਚੱਟ ਮੰਜੇ ਤੋਂ ਲਾ ਕੇ ਜ਼ਮੀਨ ਤੇ ਪਾ ਦਿੰਦੇ ਨੇ, ਇੰਜ ਹੱਥ ਸਿੱਧਾ ਕਰਕੇ ਉੱਤੇ ਆਟੇ ਦਾ ਦੀਵਾ ਜਲਾਉਂਦੇ, ਆਟੇ ਦਾ ਦੀਵਾ ਤੇਲ ਪਾ ਕੇ ਚੱਟ ਜਲਾਉਂਦੇ ਨੇ। ਕਿਉਂ? ਤਾਂ ਕਿ ਰੂਹ ਨੂੰ ਰਾਹ ਦੱਸੇ। ਉਹ ਬਾਈ ਇਹ ਚੰਦ ਸੂਰਜ ਦੀਆਂ ਰੋਸ਼ਨੀਆਂ ਉਸਨੂੰ ਰਾਹ ਨਹੀਂ ਦੱਸ ਸਕਦੀਆਂ, ਇਹ ਦੀਵਾ ਰਾਹ ਦੱਸੇਗਾ। ਇਹ ਚੰਦ ਸੂਰਜ ਦੀਆਂ ਰੋਸ਼ਨੀਆਂ, ਇਹ ਦੀਵੇ ਦੇ ਰੋਸ਼ਨਾ ਸਾਡੀ ਅੱਖਾਂ ਲਈ ਠੀਕ ਹਨ, ਆਤਮਾ ਉਸ ਚਾਨੇ ਨੂੰ ਨਹੀਂ ਵੇਖ ਸਕਦੀ। ਇਸੇ ਕਰਕੇ ਸਤਿਗੁਰਾਂ ਨੇ ਆਖਿਆ ਜੈ ਪੈਂਡੇ ਮਹਾ ਅੰਧ ਗੁਬਾਰਾ। ਗੁਬਾਰਾ ਆਤਮਾ ਲਈ ਉਹ ਚਾਨਣਾ ਨਹੀਂ ਹੈ, ਇਹ ਚਾਨਣਾ ਚੰਦ ਤਾਰਿਆਂ ਸਿਤਾਰਿਆਂ ਨਾਮ ਚਾਨਣਾ ਹੈ ਆਤਮਾ ਲਈ, ਨਾਮ ਰੂਪੀ ਚਾਨਣਾ, ਇਹ ਚਾਨਣਾ ਨਹੀਂ। ਉੱਥੇ ਦੀਵੇ ਜਗਾਉਂਦੇ ਨੇ, ਕਹਿੰਦੇ ਨੇ ਆਤਮਾ ਨੂੰ ਰਾਹ ਦਿਸੇਗਾ। ਫਿਰ ਕਰਦੇ ਕੀ ਨੇ? ਫਿਰ ਦੋ ਪੇੜੇ ਬਣਾਉਂਦੇ ਨੇ, ਇੱਕ ਕਹਿੰਦੇ ਨੇ ਦੇਵਤਿਆਂ ਦੇ, ਇੱਕ ਬਣਾਉਂਦੇ ਨੇ ਰੂਹ ਲਈ। ਤੋ ਉਹ ਜਵਾਂ ਦੇ ਆਟੇ ਦੇ ਬਣਾਉਂਦੇ ਨੇ ਜਾਂ ਚੌਲਾਂ ਦੇ ਆਟੇ ਦੇ ਪੇੜੇ ਬਣਾ ਕੇ ਰੱਖਦੇ ਨੇ? ਕਿਸ ਲਈ? ਇੱਕ ਅਖੇ ਦੇਵਤਾ ਛਕੇਗਾ, ਇੱਕ ਰੂਹ ਲਈ। ਸਤਿਗੁਰਾਂ ਨੇ ਇੱਕ ਬਹੁਤ ਸੋਹਣਾ ਸ਼ਬਦ ਰਚਿਆ, ਮੈਂ ਹੁਣੇ ਖਿਆਲ ਕਰਕੇ ਕੱਢਦਾ ਪੰਨਾ, ਜਿਵੇਂ ਖਿਆਲ ਆ ਮਖੌਲ ਉਡਾਇਆ ਇਹਨਾਂ ਚੀਜ਼ਾਂ ਦੀ, ਤੁਸੀਂ ਕੀ ਅਨੇਰ ਚ ਪਏ। ਆਖਦੇ ਨੇ ਸਤਿਗੁਰੂ ਉੱਥੇ, ਕਹਿੰਦੇ ਨੇ ਕਿ ਇਹ ਇੱਕ ਪੇੜਾ ਜੇ ਤੁਸੀਂ ਮੰਨਦੇ ਹੋ, ਫਿਰ ਉਹ ਕਹਿੰਦੇ ਨੇ ਕਿ ਆਤਮਾ ਨੂੰ ਰੂਹ ਨੂੰ ਪਿੱਤਰ ਲੋਕ ਤੱਕ ਪਹੁੰਚਣ ਲਈ 365 ਦਿਨ ਲੱਗਦੇ ਨੇ, ਇਸ ਕਰਕੇ ਉਹ 365 ਦੀਵੇ ਜਗਾਇਆ ਕਰਦੇ ਸਨ। 13ਵੇਂ ਦਿਨ ਜਦੋਂ ਤੇਰਸ ਕਰਦੇ ਨੇ ਨਾ, ਤਾਂ 365 ਦੀਵੇ, ਐਕਚੁਅਲੀ 365 ਜਗਾਉਣੇ ਅੱਜ ਕੱਲ੍ਹ ਔਖੇ ਦਿਸਦੇ ਨੇ, ਤੇ ਉਹ ਪਤਾ ਕੀ ਕਰਦੇ ਨੇ? ਇੱਕੋ ਡੋਲ ਚ ਤੇਲ ਪਾ ਕੇ 365 ਦੀਵਿਆਂ ਦਾ 365 ਬੱਤੀਆਂ ਪਾ ਕੇ ਜਲਾ ਦਿੰਦੇ ਨੇ, ਹਵਨ ਕਰ ਦਿੰਦੇ ਨੇ, ਤੇ ਦੀਵੇ ਜਾ ਕੇ ਹਰਿਦੁਆਰ ਪਾਣੀ ਚ ਸੁੱਟ ਆਉਂਦੇ ਨੇ। ਇਹ ਅੱਜ ਕੱਲ੍ਹ ਮਰਿਆਦਾ ਕਰ ਲਈ, ਨਹੀਂ ਤੇ 365 ਦੀਵੇ ਜਗਾਇਆ ਕਰਦੇ ਸਨ। ਇੱਕ ਦੀਵਾ ਇੱਕ ਦਿਹਾੜੀ ਦਾ, ਇੱਕ ਦੀਵਾ ਇੱਕ ਦਿਹਾੜੀ ਦਾ ਰਾਹ ਦਿਖਾਏਗਾ। 365 ਦਿਨ ਸਾਰੀ ਤੇ 365 ਦੀਵੇ ਜਗਾਉਂਦੇ ਸਨ, ਬਈ ਇਹ ਜਦ ਤੱਕ ਪਿੱਤਰ ਲੋਕ ਪਹੁੰਚਦੇ ਨਹੀਂ ਇਸ ਨੂੰ ਰੋਸ਼ਨੀ ਦੇਵੇਗੀ। ਤੇ ਰੋਜ਼ ਉਸੇ ਦਿਨ ਹੀ ਫਿਰ 365 ਪੇੜੇ ਵੀ ਕਰਦੇ ਸਨ। ਫਿਰ ਇਹ ਪੱਤਲ ਕਿਰਿਆ ਇਸ ਨੂੰ ਕਹਿੰਦੇ, ਇਹ ਉਦੋਂ ਤੋਂ ਸ਼ੁਰੂ ਹੋਈ ਸੀ, ਇਸ ਨੂੰ ਪੱਤਲ ਕਿਰਿਆ। ਸਤਿਗੁਰਾਂ ਨੇ ਉਸ ਸ਼ਬਦ ਵਿੱਚ ਪੂਰੇ ਪੂਰਾ ਮਖੌਲ ਉਡਾਇਆ ਹੈ ਇਸ ਦਾ। ਕਹਿੰਦੇ ਨੇ ਕਿ ਬਾਈ ਇੱਕ ਪੇੜਾ ਜਿਹੜਾ ਤੁਸੀਂ ਰੱਖਦੇ ਹੋ ਕਿੰਨਾ ਕੁ ਚਿਰ ਚੱਲਦਾ ਹੈ, ਰੂਹ ਕਿਵੇਂ ਖਾ ਸਕਦੀ ਇੱਕ ਪੇੜੇ ਦੇ ਜੋ ਸਰ? ਤੋ ਇਹ ਸਰੀਰਾਂ ਦੀ ਖੁਰਾਕ ਇਸੇ ਤਰ੍ਹਾਂ ਹੀ ਇਹ ਬਿਸਤਰੇ ਦਾਨ ਕਰਨੇ, ਇੱਥੇ ਜੇ ਦਾਨ ਕੀਤਾ ਬਿਸਤਰਾ ਤੇ ਅੱਗੇ ਮਿਲੇਗਾ ਬਿਸਤਰਾ, ਇੱਥੇ ਕੱਪੜੇ ਦਾਨ ਕੀਤੇ ਤੇ ਅੱਗੇ ਰੂਹ ਨੂੰ ਜਾ ਕੇ ਮਿਲਣਗੇ। ਤੋ ਇਹ ਸਭ ਜਦੋਂ ਤੁਸੀਂ ਵਿਚਾਰੋ ਤੇ ਖਿਆਲ ਆ ਜਾਏਗਾ ਕਿ ਤੇਰਸ ਤੁਰਸ ਤੇ ਬਕਵਾਸ ਹੈ। ਸਤਿਗੁਰੂ ਕਹਿੰਦੇ ਨੇ ਕਿ ਵਿੱਚ ਵਿਚਾਲੇ ਤੇ ਕੋਈ ਥਾਂ ਹੈ, ਸਰੀਰ ਨੇ ਜੋ ਨਰਕ ਸੁਰਗ ਭੋਗਣਾ ਹੈ, ਦੁੱਖ ਸੁੱਖ ਭੋਗਣਾ, ਉਹ ਵੀ ਸਰੀਰ ਵਿੱਚ ਹੀ ਭੋਗਣਾ। ਜੋ ਅਗਲਾ ਜਨਮ ਮਿਲੇਗਾ ਉਸ ਅਨੁਸਾਰ ਹੀ ਮਿਲੇਗਾ, ਜਿਸ ਵਿੱਚ ਰਹਿ ਕੇ ਰੂਹ ਉਵੇਂ ਦੁੱਖ ਸੁੱਖ ਭੋਗੇਗੀ, ਨਰਕ ਸੁਰਗ ਭੋਗੇ। ਤੋ ਗੁਰਮਰਿਆਦਾ ਅਨੁਸਾਰ, ਗੁਰਸਿੱਖੀ ਅਨੁਸਾਰ ਤੇ ਇਹੀ ਹੈ, ਇੱਕ ਥਾਂ ਜਦੋਂ ਰੂਹ ਸਰੀਰ ਛੱਡਦੀ ਹੈ, ਦੂਸਰੀ ਥਾਂ ਕਿਤੇ ਪ੍ਰਵੇਸ਼ ਕਰ ਗਈ, ਔਰ ਜੋ ਦੁੱਖ ਸੁੱਖ ਆਪਣੀ ਕਮਾਈ ਅਨੁਸਾਰ ਇਸ ਜੀਵਨ ਉਸਨੇ ਕਮਾਉਣਾ, ਉਹ ਅਗਲੇ ਸਰੀਰ ਵਿੱਚ ਜਾ ਕੇ ਹਿਸਾਬ। ਹਾਂਜੀ ਹਾਂਜੀ ਦੱਸੋ। ਬਾਕੀ ਪੂਰਾ ਕਰ ਠੀਕ ਹੈ, ਕਿਉਂਕਿ ਜੋ ਜਪਿਆ ਉਹ ਤੇ ਨਾਲ ਹੀ ਜਾਂਦਾ ਨਾ। ਹਾਂਜੀ ਇਹ ਤੇ ਸਹੀ ਗੱਲ ਹੈ, ਕੀਤੇ ਕਰਮਾਂ ਅਨੁਸਾਰ ਹੀ ਜੁਨੀ ਆ, ਔਰ ਜੁਨੀ ਕਿਹੜੀ ਮਿਲਣੀ ਹੈ? ਸਾਡੀ ਚੋਇਸ ਦੀ ਨਹੀਂ ਨਾ ਮਿਲਣੀ, ਇਹ ਤੇ ਕਰਮਾਂ ਅਨੁਸਾਰ ਮਿਲਣੀ ਹੈ। ਇਹੀ ਗੱਲ ਕਹਿੰਦੇ ਆ, ਉਹ ਸਾਡੀ ਮਨ ਇੱਛੀ ਜੂਨ ਥੋੜੋ ਹੈ, ਉਹ ਉਸੇ ਨੂੰ ਆਖਦੇ ਆ ਕਰਮ। ਕਰਮਾਂ ਅਨੁਸਾਰ ਫਿਰ ਜੁਨੀ ਜੁਨੀ ਵੀ ਕਿਹੋ ਜਿਹੀ ਹੈ? ਜੇ ਮਨੁੱਖਾ ਮਿਲ ਗਈ ਹੈ, ਫਿਰ ਮਨੁੱਖਾ ਵੀ ਕਿਹੋ ਜਿਹੇ ਪਰਿਵਾਰ ਚ ਕਿਹੋ ਜਿਹੀ ਮਿਲਦੀ ਹੈ, ਕਿਸ ਕਿਸਮ ਦੀ ਮਿਲਦੀ ਹੈ? ਸਭ ਮੁਨਸਰ ਹੈ ਆਪਣੇ ਕੀਤੇ ਕਰਮਾਂ।